ਕਲਗੀ ਧਰ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਿੰਘਾਂ ਸੂਰਮਿਆਂ ਨੇ ਵਿਚਾਰ ਕੀਤੀ ਜਥੇਦਾਰ ਸ਼ੇਰ ਸਿੰਘ ਔਰ ਨਾਹਰ ਸਿੰਘ ਜੀ ਨੇ ਕਿ ਕਿਲ੍ਹਾ ਲੋਹਗੜ੍ਹ ਦੇ ਅੰਦਰ ਰਸਤਾਂ ਬਸਤਾਂ ਮਸਤਾਨੀਆਂ ਹੋ ਗਈਆਂ ਅਤੇ ਦੁਸ਼ਮਣ ਦਾ ਬਾਜ਼ਾਰ ਲੱਗਾ ਹੋਇਆ, ਉੱਥੇ ਚੱਲ ਕੇ ਹਮਲਾ ਕਰਕੇ ਰਸਤਾਂ ਬਸਤਾਂ ਲੰਗਰ ਪ੍ਰਸ਼ਾਦੇ ਦੀਆਂ ਲੁੱਟ ਕੇ ਲਿਆਈਏ। ਤੋ ਉਸ ਵਕਤ ਜਿਹੜਾ ਫੌਜੀ ਦਰਬਾਰ ਲੱਗਾ ਹੋਇਆ ਸੀ ਤੁਰਕਾਂ ਦਾ, ਉੱਥੇ ਸਿੰਘਾਂ ਨੇ ਹਮਲਾ ਕੀਤਾ। ਖੰਡ, ਆਟਾ, ਘਿਓ ਜਿਹੜੀਆਂ ਖਾਣ ਵਾਲੀਆਂ ਵਸਤੂਆਂ ਸਨ ਉਹ ਸਿੰਘਾਂ ਨੇ ਬੰਨ੍ਹ ਕੇ ਪੰਡਾਂ ਲੈ ਲਈਆਂ, ਪੰਡਾਂ ਬੰਨ੍ਹ ਲਈਆਂ ਔਰ ਤੁਰਕਾਂ ਨਾਲ ਲੜਦਿਆਂ ਹੋਇਆਂ ਸਿੰਘ ਤੁਰਕਾਂ ਦੇ ਘੇਰੇ ਵਿੱਚੋਂ ਹੀ ਸਾਰੀ ਰਸਤ ਬਸਤ ਲੈ ਕੇ ਆਪਣੇ ਕਿਲ੍ਹੇ ਲੋਹਗੜ੍ਹ ਵਿੱਚ ਆ ਪਹੁੰਚੇ। ਅਨੇਕਾਂ ਤੁਰਕਾਂ ਨੂੰ ਮਾਰਿਆ, ਉਹਦੇ ਵਿੱਚ ਕੁਝ ਸਿੰਘ ਸਤਿਗੁਰਾਂ ਦੇ ਜ਼ਖਮੀ ਵੀ ਹੋਏ, ਕੁਝ ਸ਼ਹੀਦ ਵੀ ਹੋਏ, ਪਰ ਲੰਗਰ ਪ੍ਰਸ਼ਾਦੇ ਵਾਸਤੇ ਰਸਤਾਂ ਬਸਤਾਂ ਕਿਲ੍ਹੇ ਵਿੱਚ ਪਹੁੰਚਦੀਆਂ ਹੋ ਗਈਆਂ। ਉਹਦੇ ਨਾਲ ਸਿੰਘਾਂ ਦਾ ਵਧੀਆ ਗੁਜ਼ਾਰਾ ਚੱਲ ਪਿਆ। ਅਗਲੇ ਦਿਨ ਕਲਗੀਧਰ ਦੇ ਕੋਲ ਜਾ ਕੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਅਸੀਂ ਵੈਰੀ ਦਲ 'ਤੇ ਹਮਲਾ ਕੀਤਾ ਸੀ, ਉਹਨਾਂ ਦੇ ਬਾਜ਼ਾਰ ਵਿੱਚੋਂ ਰਸਤ ਲੁੱਟ ਕੇ ਲਿਆਏ ਹਾਂ। ਕਲਗੀਧਰ ਜੀ ਬੜੇ ਪ੍ਰਸੰਨ ਹੋਏ ਅਤੇ ਬਚਨ ਕੀਤਾ, ਭਾਈ ਸਿੱਖੋ ਇਸੇ ਤਰ੍ਹਾਂ ਦਾ ਤੱਕ ਕੇ ਦੁਸ਼ਮਣ ਨੂੰ ਮਾਰਨਾ, ਕਿਤੇ ਐਸਾ ਨਾ ਹੋਵੇ ਕਿ ਪ੍ਰਸ਼ਾਦੇ ਦੇ ਅੰਨ ਦੇ ਲੰਗਰ ਦੇ ਲੋਭ ਦੇ ਵਿੱਚ ਤੁਸੀਂ ਰੋਜ਼ ਹਮਲਾ ਕਰੋ ਅਤੇ ਹੁਣ ਉਹ ਤੁਰਕ ਵੀ ਅੱਗੋਂ ਸਾਵਧਾਨ ਹੋ ਗਏ ਹੋਣਗੇ, ਹੁਣ ਤੁਹਾਨੂੰ ਵੀ ਸਾਵਧਾਨੀ ਵਰਤਣੀ ਪਏਗੀ ਔਰ ਜਿੰਨਾ ਕੁਝ ਮਿਲਦਾ ਉਹਦੇ ਵਿੱਚ ਸਬਰ ਰੱਖ ਕੇ ਸੰਤੋਖ ਰੱਖ ਕੇ ਜੰਗ ਲੜੋ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ। ਮਹਾਰਾਜ ਜੀ ਦੇ ਸਜੇ ਹੋਏ ਦੀਵਾਨ ਦੇ ਵਿੱਚ ਸਿੰਘ ਬੈਠੇ ਬਚਨ ਬਿਲਾਸ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇੱਕ ਸਿੱਖ ਗੈਲੀਨਸਤਾ ਕੈਦ ਕਰਿਓ ਬਲ ਨਾਲ।
ਖਾਲਸਾ ਜੀ ਜਦੋਂ ਇਹ ਜੰਗ ਯੁੱਧ ਹੋ ਰਿਹਾ ਸੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਆਲੇ ਦੁਆਲੇ, ਉਸ ਵਕਤ ਇੱਕ ਸਿੰਘ ਕਿਤੇ ਲੜਦਿਆਂ ਜ਼ਖਮੀ ਹੋ ਕੇ ਡਿੱਗ ਪਿਆ ਤੇ ਬੇਸੁੱਧ ਹੋ ਗਿਆ। ਉਸ ਸਿੰਘ ਨੂੰ ਇਹ ਜਿਹੜੇ ਤੁਰਕ ਸਨ ਇਹ ਜ਼ਬਰਦਸਤੀ ਚੁੱਕ ਕੇ ਲੈ ਗਏ ਔਰ ਜ਼ਬਰਦਸਤੀ ਚੁੱਕ ਕੇ ਇਹਨੂੰ ਜਾ ਕੇ ਕੈਦ ਕਰ ਲਿਆ। ਚੁੱਕ ਕੇ ਲੈ ਗਏ ਕਿਉਂਕਿ ਜ਼ਖਮੀ ਹਾਲਤ ਵਿੱਚ ਸੀ ਅਤੇ ਵਾਪਸ ਸਿੰਘ ਆ ਨਹੀਂ ਸਕਿਆ, ਨਾਲ ਦੇ ਸਾਥੀ ਸਿੰਘਾਂ ਸਮੇਤ ਬੇਸੁੱਧ ਸੀ, ਬੇਹੋਸ਼ ਸੀ ਅਤੇ ਬੇਹੋਸ਼ ਹੋਏ ਸਿੰਘ ਨੂੰ ਇਹ ਚੁੱਕ ਕੇ ਲੈ ਗਏ ਔਰ ਇਹਨੂੰ ਜਾ ਕੇ ਬਲ ਨਾਲ ਕੈਦ ਕਰ ਲਿਆ।
ਸੁਨਤ ਕਰ ਸਿਰ ਕੇਸ ਹਰ ਤਦੀ ਕਿਨ ਵਿਸਾਲ।
ਮਲੇਛਾਂ ਨੇ ਕੀ ਕੀਤਾ ਤੁਰਕਾਂ ਨੇ ਕਿ ਜਿਹੜੇ ਉਹ ਸਿੰਘ ਨੂੰ ਲੈ ਕੇ ਗਏ ਉਹ ਜ਼ਖਮੀ ਸੀ, ਉਹਨੂੰ ਜਾ ਕੇ ਕੈਦ ਕੀਤਾ। ਜਦੋਂ ਹੋਸ਼ ਵਿੱਚ ਆਇਆ ਤੇ ਜ਼ਬਰਦਸਤੀ ਉਹਦੀਆਂ ਬਾਹਾਂ ਬੰਨ ਕੇ, ਲੱਤਾਂ ਬੰਨ ਕੇ, ਚੰਗੀ ਤਰ੍ਹਾਂ ਜਕੜ ਕੇ ਕੈਦ ਕਰਕੇ ਉਸ ਸਿੰਘ ਦੇ ਕੇਸ ਕਤਲ ਕਰ ਦਿੱਤੇ ਔਰ ਸੁੰਨਤ ਕਰ ਦਿੱਤੀ। ਕਹਿੰਦੇ ਤੈਨੂੰ ਅਸੀਂ ਮੁਸਲਮਾਨ, ਪਹਿਲਾਂ ਤਾਂ ਉੱਦਾਂ ਕਹਿੰਦੇ ਰਹੇ ਵੀ ਮੁਸਲਮਾਨ ਬਣ ਜਾ, ਸਾਡਾ ਧਰਮ ਕਬੂਲ ਕਰ ਲੈ, ਤੇਰੀ ਜਾਨ ਬਖਸ਼ ਦਿਆਂਗੇ। ਪਰ ਉਹ ਸਿੰਘ ਤਿਆਰ ਬਰ ਤਿਆਰ ਸੀ, ਨਹੀਂ ਡੋਲਿਆ ਤੇ ਇਹਨਾਂ ਨੇ ਜ਼ਬਰਦਸਤੀ ਉਹਦੀ ਸੁੰਨਤ ਕੀਤੀ ਔਰ ਸਿਰ ਦੇ ਜਿਹੜੇ ਕੇਸ ਸਨ ਉਹ ਵੀ ਕੱਟ ਦਿੱਤੇ, ਕਤਲ ਕਰ ਦਿੱਤੇ।
ਕਹਿ ਕਰ ਕਲਮਾ ਤਵਾ ਪਠਾਇਓ।
ਔਰ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਸਿੰਘ ਦੇ ਨਾਲ ਔਰ ਬੜੇ ਤਸੀਹੇ ਦੇ ਕੇ ਜ਼ਬਰਦਸਤੀ ਸਿੰਘ ਦੇ ਮੂੰਹੋਂ ਕਲਮਾ ਕਹਾਈਆਂ ਵੀ ਸਾਡੀਆਂ ਜਿਹੜੀਆਂ ਮੁਸਲਮਾਨਾਂ ਦੀਆਂ ਕਲਮਾ ਨੇ ਉਹ ਕਲਮਾ ਪੜ੍ਹ। ਜ਼ਬਰਦਸਤੀ ਸਿੰਘ ਦੇ ਕੋਲੋਂ ਕਲਮਾ ਪੜਵਾਈਆਂ।
ਤੋ ਸਿੱਖ ਮਨ ਨਾ ਹਿਲਾਇਓ।
ਹਾਂ, ਜ਼ੁਬਾਨ ਤੋਂ ਤਾਂ ਹੁਣ ਉਹਨੇ ਪੜ੍ਹ ਦਿੱਤੀਆਂ ਕਲਮਾ, ਪਰ ਮਨ ਕਰਕੇ ਸਿੰਘ ਜਿਹੜਾ ਸੀਗਾ ਉਹ ਪੱਕਾ ਰਿਹਾ, ਮਨ ਕਰਕੇ ਨਹੀਂ ਡੋਲਿਆ। ਸਰੀਰ ਦੀ ਚਾਹੇ ਇਹਨਾਂ ਨੇ ਦੁਰਦਸ਼ਾ ਕੀਤੀ, ਸੁੰਨਤ ਵੀ ਕਰ ਦਿੱਤੀ, ਸਿਰ ਦੇ ਕੇਸ ਵੀ ਕਤਲ ਕਰ ਦਿੱਤੇ, ਜ਼ਬਰਦਸਤੀ ਇਹਦੇ ਕੋਲੋਂ ਕਲਮਾ ਵੀ ਪੜਾਈਆਂ ਕਿ ਤੂੰ ਕਲਮਾ ਪੜ੍ਹ। ਤੋ ਇਸ ਪ੍ਰਕਾਰ ਨਾਲ ਪਰ ਸਿੰਘ ਨੇ ਆਪਣਾ ਜਿਹੜਾ ਮਨ ਸੀ ਉਹ ਨਹੀਂ ਹਿਲਾਇਆ, ਯਾਨੀ ਕਿ ਆਪਣੇ ਮਨ ਦੇ ਵਿੱਚ ਗੁਰੂ ਕੀ ਸਿੱਖੀ ਰੱਖੀ ਹੈ, ਮਨ ਦੇ ਵਿੱਚ ਗੁਰੂ ਕੀ ਸਿੱਖੀ ਦੀ ਭਾਵਨਾ ਜਿਹੜੀ ਹੈ ਉਹ ਰੱਖੀ ਆ। ਹੁਣ ਮਨ ਚੋਂ ਤੇ ਨਹੀਂ ਸੀ ਨਾ ਕੱਢ ਸਕਦੇ ਤੁਰਕ, ਸਰੀਰ ਤੇ ਜ਼ਬਰਦਸਤੀ ਕਰ ਲਈ ਆ, ਪਰ ਮਨ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਨਾ ਚੱਲ ਸਕਦਾ। ਮਨ ਦੇ ਉੱਤੇ ਤਾਂ ਸਿੰਘ ਦਾ ਹੀ ਜ਼ੋਰ ਚੱਲਣਾ ਸੀ, ਉਹਦੇ ਤੇ ਇਹਨਾਂ ਤੁਰਕਾਂ ਦਾ ਕੋਈ ਹਥਿਆਰ ਕੋਈ ਸ਼ਸਤਰ ਕੰਮ ਨਹੀਂ ਕੀਤਾ। ਇਸ ਕਰਕੇ ਇਸ ਸਿੰਘ ਦਾ ਜਿਹੜਾ ਮਨ ਸੀ ਉਹ ਨਹੀਂ ਹਿੱਲਿਆ, ਉਹ ਇਹਦਾ ਮਨ ਜਿਹੜਾ ਉਹ ਨਿਸ਼ਚੇ ਵਿੱਚ ਪੱਕਾ ਰਿਹਾ।
ਬਲ ਤੇ ਕਰੀ ਸ਼ਰਾ ਤਬ ਸਾਰੇ ਖਾਨੇ ਕੋ ਖਵਾਏ ਤਿਸ ਬਾਰੇ।
ਔਰ ਬੜੇ ਬਲ ਦੇ ਨਾਲ ਇਹਨਾਂ ਨੇ ਪੂਰੀ ਜਿਹੜੀ ਸ਼ਰਾ ਦੀ ਇਹਨਾਂ ਦੀਆਂ ਰਵਾਇਤਾਂ ਹੁੰਦੀਆਂ ਨੇ ਉਹ ਜ਼ੋਰ ਨਾਲ ਉਹ ਸਿੰਘ ਦੇ ਕੋਲੋਂ ਕਰਵਾਈਆਂ। ਇੱਥੋਂ ਤੱਕ ਵੀ ਇਹਨਾਂ ਦਾ ਜਿਹੜਾ ਆਪਣਾ ਲੰਗਰ ਤਿਆਰ ਕੀਤਾ ਹੋਇਆ ਸੀ, ਪ੍ਰਸ਼ਾਦਾ ਪਾਣੀ ਜਿਹੜਾ ਮੁਸਲਮਾਨੀ ਤਰੀਕੇ ਨਾਲ ਤਿਆਰ ਹੋਇਆ ਸੀ, ਉਹ ਵੀ ਜ਼ਬਰਦਸਤੀ ਖਵਾ ਦਿੱਤਾ ਸਿੰਘ ਨੂੰ। ਉਹ ਵੀ ਉਹਨੂੰ ਜ਼ਬਰਦਸਤੀ ਆਪਣਾ ਤਿਆਰ ਕੀਤਾ ਹੋਇਆ ਭੋਜਨ ਛਕਾ ਦਿੱਤਾ।
ਗੁਸਲ ਕਰਾਏ ਆਪਣ ਬੇਦਤਾਉ, ਗੁਰ ਗੁਰ ਜਪੈ ਭਲੇ ਉਰ ਮਾਓ।
ਜਿਵੇਂ ਆਪ ਗੁਸਲ ਕਰਦੇ ਨੇ, ਭਾਵ ਜਦੋਂ ਇਹ ਵੁਜ਼ੂ ਕਰਦੇ ਨੇ ਨਾ, ਪੰਜ ਆਪਣੇ ਹੱਥ ਪੈਰ ਆਦਿਕ ਧੋਂਦੇ ਨੇ, ਉਹਨੂੰ ਇਹ ਵੁਜ਼ੂ ਕਰਨਾ ਕਹਿੰਦੇ ਨੇ। ਜ਼ਬਰਦਸਤੀ ਇਹਨਾਂ ਨੇ ਉਹ ਸਿੰਘ ਨੂੰ ਵੀ ਵੁਜ਼ੂ ਕਰਾਇਆ, ਜ਼ਬਰਦਸਤੀ ਉਹਨੂੰ ਵੀ ਉਸੇ ਤਰ੍ਹਾਂ ਗੁਸਲ ਕਰਾਇਆ, ਵੁਜ਼ੂ ਕਰਾਇਆ। ਪਰ ਉਹ ਸਿੰਘ ਬਾਹਰੋਂ ਤਾਂ ਹੁਣ ਇਹਨਾਂ ਦੇ ਸਰੀਰ ਦੀ ਕਿਰਿਆ ਕਰ ਰਿਹਾ, ਪਰ ਹਿਰਦੇ ਵਿੱਚ ਧੰਨ ਬਾਜਾਂ ਵਾਲੇ ਗੁਰੂ ਕਲਗੀਧਰ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇੱਦਾਂ ਹਿਰਦੇ ਵਿੱਚ ਦਸਵੇਂ ਪਾਤਸ਼ਾਹ ਨੂੰ ਜਪ ਰਿਹਾ, ਹਿਰਦੇ ਵਿੱਚ ਗੁਰੂ ਗੁਰੂ ਨੂੰ ਜਪਦਾ ਰਿਹਾ, ਗੁਰੂ ਗੁਰੂ ਆਪਣੇ ਹਿਰਦੇ ਵਿੱਚ ਵਸਾ ਕੇ ਜਪਦਾ ਰਿਹਾ।
ਸਰਬ ਸ਼ਰਾ ਕਰ ਦੀਨੋ ਫੇਰ ਚੋਰ।
ਔਰ ਜਦੋਂ ਸਾਰੀ ਸ਼ਰਾ ਦੀ ਪੂਰੀ ਮਰਿਆਦਾ ਇਹਨਾਂ ਨੇ ਕਰ ਲਈ, ਸਿੰਘ ਦੇ ਕੇਸ ਵੀ ਕੱਟ ਦਿੱਤੇ, ਉਹਨੂੰ ਸੁੰਨਤ ਵੀ ਕਰ ਦਿੱਤੀ, ਜਬਰੀ ਉਹਦੇ ਕੋਲੋਂ ਕਲਮਾਂ ਵੀ ਪੜਾ ਦਿੱਤੀਆਂ, ਆਪਣੀ ਜਿਹੜੀ ਰੋਟੀ ਤਿਆਰ ਕੀਤੀ ਸੀ ਮੁਸਲਮਾਨਾਂ ਨੇ ਉਹ ਵੀ ਚੁਕਾ ਦਿੱਤੀ, ਫਿਰ ਜਿਹੜੀਆਂ ਬਾਹਰ ਦੀਆਂ ਇਹਨਾਂ ਦੀਆਂ ਰਵਾਇਤਾਂ ਸਨ ਉਹ ਸਾਰੀਆਂ ਸਿੰਘ ਕੋਲੋਂ ਕਰਵਾਈਆਂ। ਆਖਿਰਕਾਰ ਜਦੋਂ ਸਾਰਾ ਕੁਝ ਕਰਾ ਹਟੇ, ਫਿਰ ਇਹਨਾਂ ਨੇ ਉਹ ਸਿੰਘ ਨੂੰ ਛੱਡ ਦਿੱਤਾ, ਕਹਿੰਦੇ ਹੁਣ ਤੂੰ ਜਾ ਸਕਦਾ। ਫਿਰ ਉਹ ਸਿੰਘ ਨੂੰ ਛੱਡ ਦਿੱਤਾ, ਕਹਿੰਦੇ ਹੁਣ ਤੂੰ ਜਾ ਸਕਦਾ। ਇਸ ਤਰ੍ਹਾਂ ਉਹ ਸਿੰਘ ਨੂੰ ਇਹਨਾਂ ਨੇ ਛੱਡ ਦਿੱਤਾ।
ਆਏ ਬਿਸੂਰਤ ਸੋ ਗੁਰ ਔਰ।
ਸਿੰਘ ਵਿਚਾਰਾ ਬੜਾ ਦੁਖੀ ਹੋਇਆ, ਮਨ ਚ ਬੜਾ ਪਰੇਸ਼ਾਨ ਹੈ ਵੀ ਮੇਰੇ ਕੇਸ ਕਤਲ ਕਰ ਦਿੱਤੇ ਨੇ, ਇਹਦੇ ਨਾਲੋਂ ਤਾਂ ਮਰਨਾ ਚੰਗਾ ਸੀ, ਮਰ ਜਾਂਦਾ ਤਾਂ ਚੰਗਾ ਸੀ, ਜਿਉਂਦਾ ਇਹਨਾਂ ਦੇ ਹੱਥ ਕਿਉਂ ਆ ਗਿਆ। ਹੋਰ ਜਿਹੜੀਆਂ ਮੁਸਲਮਾਨੀ ਤਰੀਕੇ ਦੇ ਨਾਲ ਜਿਹੜੀਆਂ ਬਾਹਰ ਦੀਆਂ ਰਵਾਇਤਾਂ ਨੇ ਉਹ ਵੀ ਮੇਰੇ ਪਾਸੋਂ ਕਰਵਾਈਆਂ ਇਹਨਾਂ ਤੁਰਕਾਂ ਨੇ, ਮਲੇਛਾਂ ਨੇ, ਤੇ ਹੁਣ ਛੱਡ ਦਿੱਤਾ, ਇਹਦੇ ਨਾਲੋਂ ਚੰਗਾ ਤਾਂ ਮਾਰ ਹੀ ਦਿੰਦੇ। ਉਹ ਸਿੰਘ ਨੂੰ ਫਿਰ ਇਹਨਾਂ ਨੇ ਛੱਡ ਦਿੱਤਾ। ਉਹ ਸਿੰਘ ਮਹਾਰਾਜ ਜੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਝੂਰਦਾ ਹੋਇਆ, ਮਨ ਵਿੱਚ ਬਹੁਤ ਜ਼ਿਆਦਾ ਬਸੂਰਦਾ ਹੋਇਆ ਦਸਵੇਂ ਪਾਤਸ਼ਾਹ ਕੋਲ ਆਇਆ।
ਉਤੋਂ ਸਮਾਂ ਪੜਤੇ ਰਹਿ ਰਾਤ।
ਜਿਹੜੇ ਰਹਿ ਰਾਤ ਸਾਹਿਬ ਜੀ ਦਾ ਸਮਾਂ ਸੀ, ਸ਼ਾਮ ਦਾ ਟਾਈਮ ਸੀ, ਤੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਦਾ ਜਾਪ ਹੋ ਰਿਹਾ ਸੀ।
ਗੁਰ ਪਗ ਬੰਦੇ ਰਹਿ ਕਰ ਪਾਤ।
ਸਿੰਘ ਨੇ ਜਾ ਕੇ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਦਸਵੇਂ ਪਾਤਸ਼ਾਹ ਨੂੰ ਜਾ ਕੇ ਮੱਥਾ ਟੇਕਿਆ।
ਲੱਗਿਓ ਦੀਵਾਨ ਮਹਾਨ ਨਿਆਰੇ, ਹੱਥ ਜੋੜ ਸਿੱਖ ਖਰੋ ਉਚਾਰੇ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਦੀਵਾਨ ਲੱਗਾ ਹੋਇਆ, ਦੀਵਾਨ ਸਜਿਆ ਹੋਇਆ, ਸਿੰਘ ਬੈਠੇ ਹੋਏ ਸਨ। ਤੋ ਇਹ ਸਿੰਘ ਜਿਹਦੇ ਨਾਲ ਇਸ ਤਰ੍ਹਾਂ ਦੀ ਧਿੰਗੋ ਜੋਰੀ ਹੋਈ ਆ, ਜ਼ਬਰਦਸਤੀ ਹੋਈ ਆ ਤੁਰਕਾਂ ਵੱਲੋਂ, ਇਹਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿਣ ਲੱਗਾ,
ਮੈਂ ਸਿੱਖ ਹਾਂ ਸੱਚੇ ਪਾਤਸ਼ਾਹ।
ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ, ਮੇਰਾ ਇਹ ਬਾਹਰੀ ਸਵਰੂਪ ਭਾਵੇਂ ਹੁਣ ਮੁਸਲਮਾਨਾਂ ਵਾਲਾ ਨਜ਼ਰ ਆ ਰਿਹਾ, ਮੇਰੇ ਕੇਸ ਜਿਹੜੇ ਨੇ ਇਹਨਾਂ ਤੁਰਕਾਂ ਨੇ ਕੱਟ ਦਿੱਤੇ ਨੇ, ਪਰ ਹੇ ਸੱਚੇ ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ, ਹੇ ਗੁਰੂ ਕਲਗੀਧਰ ਜੀ ਮੈਂ ਤੁਹਾਡਾ ਸਿੱਖ ਹਾਂ।
ਰਣ ਮੈਂ ਲੜਤ ਗਿਰਿਓ ਛਿਤ ਮਾਏ।
ਜੰਗ ਦੇ ਵਿੱਚ ਲੜਦਿਆਂ ਲੜਦਿਆਂ ਮੈਂ ਜ਼ਖਮੀ ਹੋ ਕੇ ਡਿੱਗ ਪਿਆ ਸੀ,
ਭਈ ਮੂਰਛਾ ਹੋਸ਼ ਨਾ ਕੋਏ।
ਜ਼ਖਮੀ ਹੋ ਕੇ ਡਿੱਗਣ ਕਰਕੇ ਮੈਂ ਬੇਹੋਸ਼ ਹੋ ਗਿਆ, ਬੇਸੁੱਧ ਹੋ ਗਿਆ ਤੇ ਮੈਨੂੰ ਕੋਈ ਆਪਣੇ ਆਪ ਦੀ ਸੋਝ ਹੀ ਨਾ ਰਹੀ।
ਪਹੁੰਚੇ ਤੁਰਕ ਆਨ ਸਭ ਕੁਵੇ।
ਮਹਾਰਾਜ ਇਹਨੇ ਨੂੰ ਜਿਹੜੇ ਤੁਰਕ ਸਨ ਉਹ ਆਪ ਪਹੁੰਚੇ, ਮਲੇਛ ਜਿੰਨੇ ਸਨ ਉਹ ਸਾਰੇ ਆਪ ਪਹੁੰਚੇ ਮੇਰੇ ਕੋਲ।
ਛੁੱਟੀ ਮੂਰਛਾ ਗੈਲੇ ਗਏ।
ਜਦੋਂ ਮੇਰੀ ਬੇਹੋਸ਼ੀ ਖੁੱਲੀ ਤੇ ਉਹ ਮੈਨੂੰ ਪਕੜ ਕੇ ਕੈਦ ਕਰਕੇ ਆਪਣੇ ਨਾਲ ਲੈ ਗਏ।
ਸ਼ਰਾ ਸਰਬ ਕੋ ਕਰਤੇ ਵੇ।
ਜਿਹੜੀ ਉਹਨਾਂ ਦੀ ਸ਼ਰਾ ਦੇ ਨਿਯਮ ਨੇ ਉਸੇ ਤਰ੍ਹਾਂ ਕੀਤਾ, ਉਹਨਾਂ ਨੇ ਮੈਨੂੰ ਜਬਰਦਸਤੀ ਆਪਣੀ ਸ਼ਰਾ ਧਾਰਨ ਕਰਵਾਈ।
ਕਹਾਂ ਕਰੋ ਮੈਂ ਅਬੈ ਉਪਾਏ।
ਮੇਰੀ ਬੇਵਸੀ ਸੀ, ਉਹਨਾਂ ਨੇ ਜਬਰਦਸਤੀ ਮੇਰੇ ਕੇਸ ਕਤਲ ਕੀਤੇ, ਜਬਰਦਸਤੀ ਮੇਰੀ ਸੁੰਨਤ ਕੀਤੀ, ਜਬਰਦਸਤੀ ਆਪਣੀ ਭੋਜਨ ਆਪਣੀ ਰੋਟੀ ਮੈਨੂੰ ਖਵਾਈ, ਗੁਸਲ ਕਰਵਾਇਆ, ਕਲਮਾ ਮੇਰੇ ਕੋਲੋਂ ਕਹਾਈਆਂ। ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਉਹਨਾਂ ਨੇ ਮੇਰੇ ਨਾਲ ਢਿੰਗੋ ਜੋਰੀ ਕੀਤੀ ਹੈ, ਜਬਰਦਸਤੀ ਕੀਤੀ ਹੈ। ਮਹਾਰਾਜ ਸੱਚੀ ਪਾਤਸ਼ਾਹ ਮੇਰੀ ਉਹਨਾਂ ਅੱਗੇ ਕੋਈ ਪੇਸ਼ ਨਹੀਂ ਗਈ।
ਕਹਾਂ ਕਰੋ ਮੈਂ ਅਬੈ ਉਪਾਏ। ਹਿੰਦੂ ਜਨਮ ਸਿੱਖੀ ਧਰਮ ਜਾਏ।
ਮਹਾਰਾਜ ਸੱਚੀ ਪਾਤਸ਼ਾਹ ਹੁਣ ਮੈਂ ਕੀ ਉਪਾਅ ਕਰਾਂ, ਹੁਣ ਮੈਂ ਕੀ ਉਪਾਅ ਕਰਾਂ, ਮੈਂ ਤਾਂ ਤੁਹਾਡਾ ਸਿੱਖ ਹਾਂ ਗਰੀਬ ਨਵਾਜ, ਉਹਨਾਂ ਨੇ ਮੈਨੂੰ ਮੁਸਲਮਾਨ ਬਣਾ ਦਿੱਤਾ, ਮੈਨੂੰ ਜਬਰਦਸਤੀ ਮੁਸਲਮਾਨ ਬਣਾ ਦਿੱਤਾ। ਪਾਤਸ਼ਾਹ ਮੈਂ ਤਾਂ ਤੁਹਾਡਾ ਸਿੱਖ ਹਾਂ, ਜੇ ਹੁਣ ਇਸੇ ਤਰ੍ਹਾਂ ਬਣ ਕੇ ਰਹਿਣਾ ਤੇ ਮੇਰਾ ਸਿੱਖੀ ਧਰਮ ਚਲਾ ਜਾਂਦਾ, ਨਾ ਮੈਂ ਉਸ ਪਾਸੇ ਜੋਗਾ ਤੇ ਨਾ ਮੈਂ ਇਸ ਪਾਸੇ ਜੋਗਾ ਰਿਹਾ।
ਜਿਸ ਬਿਦ ਰਹਿ ਰੱਖੋ ਦੁੱਖ ਪੈਓ।
ਮਹਾਰਾਜ ਹੁਣ ਜਿਵੇਂ ਤੁਸੀਂ ਰੱਖਣਾ ਮੈਨੂੰ ਰੱਖੋ, ਮੈਂ ਬੜਾ ਡਾਢਾ ਦੁਖੀ ਆ। ਪਾਤਸ਼ਾਹ ਮੈਨੂੰ ਤਾਂ ਹੁਣ ਕੁਝ ਸਮਝ ਨਹੀਂ ਆਉਂਦਾ, ਮੈਨੂੰ ਤਾਂ ਹੁਣ ਕੋਈ ਸੋਝ ਹੀ ਨਹੀਂ ਆ ਰਹੀ।
ਨਾ ਤਾਂ ਮੈਂ ਚਿੱਖਾ ਬਣਾਏ ਜੇ ਲੈ ਓ।
ਮਹਾਰਾਜ ਜੇ ਕੋਈ ਉਪਾਅ ਨਜ਼ਰ ਨਾ ਆਇਆ ਤੇ ਮੈਂ ਚਿਖਾ ਬਾਲ ਕੇ ਅੱਗ ਚ ਸੜ ਕੇ ਮਰ ਜਾਵਾਂਗਾ, ਅੱਗ ਵਿਚ ਆਪਣਾ ਆਪ ਦਾਹ ਕਰਕੇ ਮਰ ਜਾਵਾਂਗਾ।
ਬੂਝਿਓ ਗੁਰੂ ਕਰੀ ਕਿਮ ਸ਼ਰਾ।
ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਫੇਰੇ ਦੀ ਬੇਨਤੀ ਸੁਣ ਕੇ ਨੂੰ ਪੁੱਛਿਆ, ਕਹਿਣ ਲੱਗੇ ਹਾਂ ਭਾਈ ਸਿੱਖਾ ਇਹ ਦੱਸ ਕਿ ਤੂੰ ਕਿਵੇਂ ਸ਼ਰਾ ਧਾਰਨ ਕੀਤੀ ਹੈ, ਕਿਵੇਂ ਤੈਨੂੰ ਉਹਨਾਂ ਨੇ ਸ਼ਰਾ ਧਾਰਨ ਕਰਵਾਈ ਹੈ।
ਜਬ ਸ਼ਤਰਨ ਕੇ ਬਸ ਮੈਂ ਪਰਾ।
ਜਦੋਂ ਤੂੰ ਦੁਸ਼ਮਣ ਦੇ ਬਸ ਪੈ ਗਿਆ ਸੀ, ਦੁਸ਼ਮਣ ਤੈਨੂੰ ਕੈਦ ਕਰਕੇ ਲੈ ਗਿਆ ਸੀ, ਤੂੰ ਉਹਨਾਂ ਦੀ ਸ਼ਰਾ ਧਾਰਨ ਕਿਵੇਂ ਕੀਤੀ ਹੈ?
ਤਬ ਸਿੱਖ ਸਭ ਕਰ ਜੋਰ ਸੁਣਾਏ, ਪੂਰਬ ਸੁਨਤ ਮੋਰ ਕਰਾਏ।
ਫਿਰ ਉਸ ਵਕਤ ਤੋਂ ਸਿੱਖ ਬੋਲਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜਦੋਂ ਮੈਨੂੰ ਪਹਿਲਾਂ ਜਬਰਦਸਤੀ ਪਕੜ ਕੇ ਲੈ ਗਏ, ਜਬਰਦਸਤੀ ਪਹਿਲਾਂ ਉਹਨਾਂ ਨੇ ਮੈਨੂੰ ਬੰਨ ਕੇ ਜਕੜ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਸੁੰਨਤ ਕੀਤੀ,
ਕਲਮਾ ਅਰ ਨਮਾਜ਼ ਕਰਵਾਏ।
ਉਹਨਾਂ ਨੇ ਮੇਰੇ ਕੋਲੋਂ ਕਲਮਾ ਪੜਵਾਈਆਂ, ਮੇਰੇ ਕੋਲੋਂ ਨਮਾਜ਼ ਕਰਵਾਈ,
ਕੇਸ ਬੇਅਦਬੀ ਖਾਣਾ ਖਵਾਏ।
ਉਹਨਾਂ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਔਰ ਮੈਨੂੰ ਉਹਨਾਂ ਤੁਰਕਾਂ ਨੇ ਆਪਣਾ ਖਾਣਾ ਖਵਾਇਆ, ਜਿਹੜਾ ਉਹਨਾਂ ਮਲੇਛਾਂ ਦਾ ਤਿਆਰ ਕੀਤਾ ਹੋਇਆ ਭੋਜਨ ਸੀ ਉਹ ਮੈਨੂੰ ਖਵਾਇਆ।
ਸੁਣ ਗੁਰ ਬੂਝਿਓ ਕਹੋ ਤੂੰ ਸਾਚੇ, ਸੰਗ ਤੁਰਕ ਨੀ ਤੇਰੇ ਬਾਚੇ।
ਮਹਾਰਾਜ ਜੀ ਕਹਿਣ ਲੱਗੇ ਸਿੱਖਾ ਹੁਣ ਸੱਚੋ ਸੱਚ ਦੱਸੀ ਜੋ ਅਸੀਂ ਪੁੱਛਣ ਲੱਗੇ ਆ, ਸੱਚ ਦੱਸੀ, ਇਹਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਵਲੇਵਾ ਨਾ ਰੱਖੀ, ਸੱਚ ਦੱਸੀ ਕਿ ਇਸ ਕਰਮਾਂ ਤੋਂ ਇਲਾਵਾ ਜੋ ਤੂੰ ਦੱਸ ਰਿਹਾ ਕਿਤੇ ਉਹਨਾਂ ਨੇ ਤੇਰੇ ਨਾਲ ਤੁਰਕਣੀ ਯੁੱਧ ਤਾਂ ਨਹੀਂ ਕਰਵਾਇਆ, ਤੂੰ ਕਿਤੇ ਤੁਰਕਣੀ ਦਾ ਸੰਗ ਤਾਂ ਨਹੀਂ ਕੀਤਾ?
ਸਿੱਖ ਤਬ ਕਹਿਓ ਬਚਾਵਨ ਕੀਨ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਰਕਣੀ ਦਾ ਸੰਗ ਤੋਂ ਬਚਿਆ ਕਿ ਤੁਰਕਣੀ ਦਾ ਸੰਗ ਵੀ ਤੇਰੇ ਨਾਲ ਉਹਨਾਂ ਨੇ ਕਰਵਾਇਆ? ਸਿੱਖ ਨੇ ਹੱਥ ਜੋੜੇ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਇਸ ਕੁਕਰਮ ਤੋਂ ਮੈਂ ਬਚਿਆ ਰਿਹਾ, ਇਸ ਕੁਕਰਮ ਤੋਂ ਤੁਸੀਂ ਮੈਨੂੰ ਕਿਰਪਾ ਕਰਕੇ ਬਚਾ ਲਿਆ।
ਬਚਾਵਨ ਕੀਨ ਪ੍ਰਭ ਤੁਮ ਹੱਥ ਦੇ ਰੱਖ ਲੀਨ।
ਮਹਾਰਾਜ ਤੁਸੀਂ ਕਿਰਪਾ ਕਰਕੇ ਮੈਨੂੰ ਇਸ ਕੁਕਰਮ ਤੋਂ ਬਚਾ ਲਿਆ, ਤੁਰਕਣੀ ਦੇ ਸੰਗ ਤੋਂ ਬਚਾ ਲਿਆ, ਇਸ ਕੁਕਰਮ ਤੋਂ ਤੁਸੀਂ ਮੈਨੂੰ ਰੱਖ ਲਿਆ ਹੈ।
ਤਬੈ ਕਹਿਓ ਕਰਵਾਏ ਕੜਾ ਪ੍ਰਸ਼ਾਦ।
ਕਲਗੀਧਰ ਪਾਤਸ਼ਾਹ ਜੀ ਬੋਲੇ, ਮਹਾਰਾਜ ਜੀ ਕਹਿੰਦੇ ਸਿੱਖਾ ਫਿਰ ਤੇਰਾ ਕੁਝ ਨਹੀਂ ਵਿਗੜਿਆ, महाराज जी कहंदे सिखा तेरी सिखी अंदर मन दी आ, तेरे अंदर ही आ, निकल नहीं गई। जा जा के कड़ा प्रसाद दी देग तैयार करवा और कड़ा प्रसाद दी देग भेटा करके अरदास करवा।
दियो खालसे मैं बरताए
और कड़ा प्रसाद दी देग तैयार करवा के खालसे विच बरता दे, सिंघा विच बरता दे।
खरा सिख तू है सब मेरे,
तू सर्व प्रकार नल खरा है, तेरा कुछ नहीं बिगड़िया, तू सर्व प्रकार नल खरा है।
बहा गुरु के पकड़ी तेरे,
महाराज जी कहंदे गुरु ने तेरी बांह फड़ी हुई है, सिखा फिकर ना कर। तू गुरु दी बांह नहीं छड़ी, अंदरों मन करके ता तू सिखी नहीं ना त्यागी, बाहरों उन्होंने जबरदस्ती कीती तेरे नाल, तेनू सुन्नत कीती, तेरे केस कतल कीते, जबरी तेनू उन्होंने अपना भोजन खवाया, तेरे कोलों कलमा पढ़वाइया, पर तू मन करके ता गुरु का सिख रहा ना, तुरकनी दा संग करदा उदों फिर तेरा मन भी डोल जाना सी, तुरकनी दे संग नाल तां तेरे मन ने भी भ्रष्ट हो जाना सी, पर तू इस कुकर्म तो बचिया, इस करके तेरी सिखी साबत है, गुरु ने तेरी बांह फड़ी हुई है, फिकर ना कर।
उते सिंह जे तवै हजूरंग,
जदों कलगी धर जी ने नू कहा ना भी तू कड़ा प्रसाद दी देख करा के अरदासा करके खालसे च बरता दे देग, तो लागे जेड़े सिंह बैठे सन ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ।
ਬੂਜਿਓ ਤਵੈ ਕਹੋ ਗੁਰਪੁਰੰਗ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਹੇ ਪੂਰੇ ਸਤਿਗੁਰੂ ਗਰੀਬ ਨਿਵਾਜ, ਹੇ ਦਇਆ ਨਿਧ ਅੰਤਰਯਾਮੀ ਸੱਚੇ ਪਾਤਸ਼ਾਹ ਜੀ,
ਮੁਸਲਮਾਨ ਕਿਸ ਬਿਦ ਕਰ ਹੋਏ, ਕਿਦੋਂ ਨਾ ਬਣੇ ਬਣਾਵੇ ਤੂਏ।
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਵੀ ਬੰਦਾ ਮੁਸਲਮਾਨ ਕਿਵੇਂ ਬਣਦਾ ਹੈ, ਮੰਨ ਲਓ ਵੀ ਕੋਈ ਦੂਸਰੇ ਧਰਮ ਵਾਲਾ ਵਿਅਕਤੀ ਪੱਕਾ ਮੁਸਲਮਾਨ ਕਿਵੇਂ ਬਣਦਾ, ਜਿਸ ਤਰ੍ਹਾਂ ਮੁਸਲਮਾਨ ਨਹੀਂ ਬਣਦਾ ਜਿਵੇਂ ਸਿੱਖ ਨੂੰ ਜ਼ਬਰਦਸਤੀ ਕਰਕੇ ਉਹ ਬਣਾਉਣਾ ਚਾਹੁੰਦੇ ਸੀ। ਤੁਸੀਂ ਆਖਿਆ ਤੇਰਾ ਕੁਝ ਨਹੀਂ ਵਿਗੜਿਆ, ਤੂੰ ਮੁਸਲਮਾਨ ਨਹੀਂ ਬਣਿਆ, ਤੂੰ ਸਿੱਖ ਹੀ ਹੈ, ਤੇ ਮਹਾਰਾਜ ਫਿਰ ਇਹ ਦੱਸੋ ਵੀ ਮੁਸਲਮਾਨ ਕਿਵੇਂ ਬਣਦਾ ਹੈ, ਕਿਵੇਂ ਕੋਈ ਉਹਨੂੰ ਬਣਾਇਆ ਜਾਂਦਾ ਮੁਸਲਮਾਨ ਕਿਸੇ ਤਰੀਕੇ ਨਾਲ, ਜਾਂ ਉਹ ਖੁਦ ਬਣਦਾ ਹੈ।
ਤਬ ਗੁਰ ਬਚਨ ਕਹਿਓ ਸੁਨ
ਭਾਏ, ਇਹ ਬੇਨਤੀ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਕਰੈ ਸ਼ਰਾ ਜਿਰਪ ਬੁਰੇ ਆਏ।
ਕਹਿੰਦੇ ਖਾਲਸਾ ਜੀ ਸੁਣੋ, ਤੇ ਜੇ ਤਾਂ ਦੁਸ਼ਮਣ ਜਿਹੜਾ ਜਾਂ ਤੁਰਕ ਜਿਹੜੇ ਨੇ ਉਹ ਬਰਿਆਈ ਕਰਨ, ਬਰਿਆਈ ਕਹਿੰਦੇ ਨੇ ਜ਼ਬਰਦਸਤੀ ਨੂੰ, ਵੀ ਜੇ ਉਹ ਕਿਸੇ ਨੂੰ ਪਕੜ ਕੇ, ਚਾਹੇ ਉਹ ਕਿਸੇ ਹਿੰਦੂ ਨੂੰ ਪਕੜ ਲੈਣ, ਚਾਹੇ ਕਿਸੇ ਸਿੱਖ ਨੂੰ ਪਕੜ ਲੈਣ, ਚਾਹੇ ਕਿਸੇ ਹੋਰ ਧਰਮ ਦੇ ਵਿਅਕਤੀ ਨੂੰ ਪਕੜ ਲੈਣ, ਤੇ ਜ਼ਬਰਦਸਤੀ ਉਹਨੂੰ ਮੁਸਲਮਾਨ ਬਣਾਉਣਾ ਚਾਹੁਣ।
ਹਿਰਦੇ ਭਾਵਨਾ ਜਿਸ ਨੇ ਹੋਏ, ਕਰੇ ਜ਼ੋਰ ਤੁਰਕ ਨਾ ਹੈ ਸੋਏ।
ਪਰ ਜੇ ਉਹ ਬਾਹਰੋਂ ਜ਼ਬਰਦਸਤੀ ਕਰਕੇ ਉਹਨੂੰ ਮੁਸਲਮਾਨ ਬਣਾ ਰਹੇ ਨੇ, ਉਹਦੀ ਸੁੰਨਤ ਕਰ ਰਹੇ ਨੇ, ਕੇਸ ਕਤਲ ਕਰ ਰਹੇ ਨੇ, ਤਾਂ ਉਹ ਮੁਸਲਮਾਨ ਨਹੀਂ ਬਣਦਾ। ਜੇ ਉਹਦੇ ਹਿਰਦੇ ਵਿੱਚ ਮੁਸਲਮਾਨ ਧਰਮ ਪ੍ਰਤੀ ਭਾਵਨਾ ਹੀ ਨਹੀਂ ਹੈ, ਉਹਦੇ ਮਨ ਵਿੱਚ ਮੁਸਲਮਾਨ ਧਰਮ ਪ੍ਰਤੀ ਕੋਈ ਇੱਛਾ ਹੀ ਨਹੀਂ ਹੈ, ਤੇ ਫਿਰ ਉਹ ਕਿਸੇ ਵੀ ਤਰੀਕੇ ਨਾਲ ਮੁਸਲਮਾਨ ਨਹੀਂ ਬਣ ਸਕਦਾ। ਜੇ ਉਹਦੇ ਮਨ ਨੇ ਕਬੂਲ ਨਹੀਂ ਕੀਤਾ, ਬਾਹਰੋਂ ਸਰੀਰ ਨੂੰ ਧਾਰਨ ਕਰਵਾ ਦਿਓ, ਜ਼ਬਰਦਸਤੀ ਉਹਦੇ ਕੇਸ ਕਤਲ ਕਰ ਦਿੱਤੇ, ਸੁੰਨਤ ਕਰ ਦਿੱਤੀ, ਪਰ ਉਹਦੇ ਮਨ ਨੇ ਤਾਂ ਮੁਸਲਮਾਨ ਧਰਮ ਨਹੀਂ ਨਾ ਕਬੂਲਿਆ। ਧਰਮ ਦਾ ਸੰਬੰਧ ਸਰੀਰ ਨਾਲ ਨਹੀਂ ਹੁੰਦਾ ਸਿੱਖੋ, ਧਰਮ ਦਾ ਸੰਬੰਧ ਮਨ ਨਾਲ ਹੁੰਦਾ ਹੈ। ਜੇ ਮਨ ਗ੍ਰਹਿਣ ਕਰੇ ਤਾਂ ਧਰਮ ਹੈ, ਜੇ ਮਨ ਹੀ ਗ੍ਰਹਿਣ ਨਾ ਕਰੇ ਤੇ ਫਿਰ ਕਾਹਦਾ ਧਰਮ। ਇਸ ਕਰਕੇ ਭਾਈ ਜ਼ੋਰ ਦੇ ਨਾਲ ਉਹ ਤੁਰਕ ਨਹੀਂ ਬਣ ਸਕਦੇ, ਤੁਰਕ ਨਹੀਂ ਹੋ ਸਕਦੇ।
ਜਬ ਕਾਮੀ ਹੋਏ ਕਰਤਾ ਸੰਗ,
ਜਦੋਂ ਮੁਸਲਮਾਨ ਬਣਦਾ, ਮਹਾਰਾਜ ਜੀ ਕਹਿੰਦੇ ਜਦੋਂ ਕਾਮੀ ਹੋ ਜਾਂਦਾ, ਕਾਮੀ ਹੋ ਕੇ ਜਦੋਂ ਤੁਰਕਣੀ ਦਾ ਸੰਗ ਕਰਦਾ, ਉਦੋਂ ਤਾਂ ਫਿਰ ਉਹਦੀ ਆਪਣੀ ਰਜਾ ਨਾਲ ਸ਼ਾਮਿਲ ਹੋ ਗਈ ਨਾ। ਕਾਮੀ ਹੋ ਕੇ, ਵਿਭਚਾਰੀ ਹੋ ਕੇ ਤੁਰਕਣੀ ਦਾ ਸੰਗ ਕਰਦਾ, ਇਹਨੂੰ ਖਾਲਸੇ ਦੇ ਬੋਲੇ ਚ ਤੁਰਕਣੀ ਯੁੱਧ ਕਹਿੰਦੇ ਨੇ, ਉਹ ਤੁਰਕਣੀ ਯੁੱਧ ਕਰਦਾ ਹੈ।
ਤੋ ਮਨ ਮਿਲਤਾ ਹੋਏ ਇੱਕ ਰੰਗ,
ਉਸ ਵੇਲੇ ਫਿਰ ਉਹਦਾ ਮਨ ਤੁਰਕਾਂ ਨਾਲ ਮਿਲ ਜਾਂਦਾ, ਕਿਉਂਕਿ ਕਾਮੀ ਹੋ ਕੇ ਜਦੋਂ ਸੰਗ ਕਰਦਾ ਤੁਰਕਣੀ ਦਾ, ਉਦੋਂ ਤਾਂ ਮਨ ਮਿਲ ਹੀ ਜਾਂਦਾ ਨਾ। ਉਦੋਂ ਫਿਰ ਇੱਕ ਰੰਗ ਹੋ ਜਾਂਦਾ ਮਨ, ਉਦੋਂ ਤਿੰਗੋ ਜੋਰੀ ਮਨ ਜਿਹੜਾ ਇੱਕ ਰੰਗ ਹੋ ਜਾਂਦਾ, ਉਹਨਾਂ ਨਾਲ ਮਨ ਵੀ ਮਿਲ ਜਾਂਦਾ ਹੈ।
ਮੁਸਲਮਾਨ ਤਵੀ ਹੋਏ ਜਾਏ,
ਉਸ ਵਕਤ ਫਿਰ ਇਹ ਮੁਸਲਮਾਨ ਬਣਦਾ, ਫਿਰ ਉਸੇ ਵਕਤ ਹੀ ਮੁਸਲਮਾਨ ਹੋ ਜਾਂਦਾ ਜਦੋਂ ਤੁਰਕ ਨਹੀਂ ਸੰਗ ਕਰਦਾ। ਹਾਂ, ਜੇ ਜ਼ਬਰਦਸਤੀ ਇਹਨੂੰ ਕੋਈ ਬਾਹਰੋਂ ਸੁਨਤ ਕਰੇ, ਕੇਸ ਕਤਲ ਕਰੇ ਤੇ ਕਹੇ ਮੁਸਲਮਾਨ ਬਣ ਗਿਆ, ਕਹਿੰਦੇ ਏਦਾਂ ਨਹੀਂ ਬਣਦਾ। ਪਰ ਜਦੋਂ ਤੁਰਕਣੀ ਦੇ ਸੰਗ ਦੇ ਵਿੱਚ ਤਾਂ ਫਿਰ ਇਹਦੀ ਰਜ਼ਾਮੰਦੀ ਹੁੰਦੀ ਹੈ, ਤੇ ਤੁਰਕਣੀ ਦੇ ਸੰਗ ਵਿੱਚ ਜਦੋਂ ਇਹਦਾ ਮਨ ਇੱਕ ਰੰਗ ਹੋ ਕੇ ਮਿਲ ਜਾਂਦਾ ਹੈ, ਉਸ ਵਕਤ ਮਹਾਰਾਜ ਜੀ ਕਹਿੰਦੇ ਫਿਰ ਇਹ ਮੁਸਲਮਾਨ ਬਣ ਜਾਂਦਾ ਹੈ, ਫਿਰ ਇਹ ਮੁਸਲਮਾਨ ਹੋ ਜਾਂਦਾ ਹੈ।
ਕਾਰਨ ਲਖੋ ਸਬਾਏ,
ਕਰਕੇ ਸਾਰੇ ਧਰਮਾਂ ਦਾ ਜਿਹੜਾ ਮੂਲ ਹੈ ਉਹ ਮਨ ਹੀ ਹੈ, ਮਨ ਕਰਕੇ ਹੀ ਸਾਰੇ ਧਰਮ ਹੁੰਦੇ ਨੇ ਖਾਲਸਾ ਜੀ। ਜੇ ਮਨ ਹੈ, ਮਨ ਮੰਨਦਾ ਤਾਂ ਧਰਮ ਹੈ, ਜੇ ਮਨ ਨਹੀਂ ਮੰਨਦਾ ਤੇ ਫਿਰ ਧਰਮ ਨਹੀਂ ਹੈ। ਮਨ ਨੇ ਹੀ ਧਰਮ ਨੂੰ ਧਾਰਨ ਕਰਨਾ ਹੈ।
ਬਲ ਤੇ ਨਹੀਂ ਭਾਵਨਾ ਫਿਰੈ,
ਬਲ ਦੇ ਨਾਲ ਕਿਸੇ ਦੀ ਭਾਵਨਾ ਨਹੀਂ ਫੇਰ ਸਕਦੇ ਆਪਾਂ, ਆਪਣੇ ਜ਼ੋਰ ਦੇ ਨਾਲ ਕਿਸੇ ਦੀ ਭਾਵਨਾ ਨਹੀਂ ਫੇਰ ਸਕਦੇ। ਜੇ ਉਹਦੇ ਮਨ ਦੀ ਭਾਵਨਾ ਪੱਕੀ ਹੈ ਨਾ, ਤੇ ਬਾਹਰੋਂ ਬਲ ਨਾਲ ਕੋਈ ਫੇਰਨਾ ਚਾਹੇ ਤਾਂ ਸਰੀਰ ਨੂੰ ਤਾਂ ਭਾਵੇਂ ਉਹਦੇ ਰੂਪ ਰੰਗ ਨੂੰ ਬਦਲ ਦੇਵੇ, ਬਾਹਰੋਂ ਸਰੀਰਕ ਤੌਰ ਤੇ ਭਾਵੇਂ ਉਹਨੂੰ ਆਪਣਾ ਪਹਿਰਾਵਾ ਪਹਿਨਾ ਦੇਵੇ, ਸਰੀਰਕ ਤੌਰ ਤੇ ਆਪਣੇ ਧਰਮ ਦੇ ਚਿੰਨ੍ਹ ਨੂੰ ਧਾਰਨ ਕਰਾ ਦੇਵੇ, ਪਰ ਜੇ ਮਨ ਦੀ ਉਹਦੀ ਭਾਵਨਾ ਨਹੀਂ ਹੈ ਤੇ ਫਿਰ ਖਾਲਸਾ ਜੀ ਕੋਈ ਦੁਨੀਆਂ ਦੀ ਐਸੀ ਤਾਕਤ ਨਹੀਂ ਜਿਹੜੀ ਉਹਨੂੰ ਮੁਸਲਮਾਨ ਬਣਾ ਸਕੇ। ਪਰ ਜਦੋਂ ਤੁਰਕਣੀ ਸੰਗ ਕਰਦਾ ਉਦੋਂ ਫਿਰ ਇਹਦਾ ਮਨ ਵੀ ਨਾਲ ਮਿਲ ਜਾਂਦਾ, ਇਸ ਕਰਕੇ ਫਿਰ ਉਦੋਂ ਇਹ ਮੁਸਲਮਾਨ ਬਣ ਜਾਂਦਾ, ਉਦੋਂ ਇਹਦਾ ਧਰਮ ਤਬਦੀਲ ਹੋ ਜਾਂਦਾ ਹੈ।
ਮਮ ਸਿੱਖ ਤੁਰਕਣੀ ਸੰਗ ਨਾ ਕਰੇ,
ਕਰਕੇ ਖਾਲਸਾ ਜੀ ਇਹ ਗੱਲ ਪੱਲੇ ਬੰਨ ਲਓ ਕਿ ਜਿਹੜਾ ਮੇਰਾ ਸਿੱਖ ਹੈ ਉਹ ਕਦੇ ਤੁਰਕਣੀ ਦਾ ਸੰਗ ਨਾ ਕਰੇ, ਮੇਰਾ ਜਿਹੜਾ ਸਿੱਖ ਹੈ ਉਹ ਕਦੇ ਤੁਰਕਣੀ ਦਾ ਸੰਗ ਨਾ ਕਰੇ।
ਇੱਕ ਵਾਰੀ ਭੋਗੈ ਕੋਏ ਮੁਸਲਮਾਨ ਸੋ ਤਛੀ ਨੋਏ।
ਮਹਾਰਾਜ ਜੀ ਕਹਿੰਦੇ ਜੇ ਕੋਈ ਮੇਰਾ ਸਿੱਖ ਹੋ ਕੇ ਇੱਕ ਵਾਰ ਵੀ ਕਿਸੇ ਤੁਰਕਣੀ ਦਾ ਸੰਗ ਕਰ ਲੈਂਦਾ, ਇੱਕ ਵਾਰ ਵੀ, ਤੇ ਕਹਿੰਦੇ ਇੱਕ ਵਾਰ ਹੀ ਤੁਰਕਣੀ ਦੇ ਕੀਤੇ ਹੋਏ ਸੰਗ ਨਾਲ ਉਹਦਾ ਧਰਮ ਬਦਲ ਜਾਂਦਾ, ਉਹ ਮੁਸਲਮਾਨ ਹੋ ਜਾਂਦਾ। ਤੁਰਕਣੀ ਦੇ ਸੰਗ ਨਾਲ ਉਸੇ ਵੇਲੇ ਉਹ ਮੁਸਲਮਾਨ ਬਣ ਜਾਂਦਾ ਹੈ।
ਜੋ ਨਰ ਹਿੰਦੂ ਧਰਮ ਕੋ ਧਰੈ,
ਕੋਈ ਹਿੰਦੂ ਧਰਮ ਦਾ ਧਾਰਨੀ ਹੈ,
ਬਚਿਆ ਤੁਰਕਣੀ ਤੇ ਸੋ ਤਰੈ,
ਉਹ ਤੁਰਕਣੀ ਤੋਂ ਬਚ ਕੇ ਰਹੇ, ਤੁਰਕਣੀ ਯੁੱਧ ਤੋਂ ਬਚ ਕੇ ਰਹੇ ਤੇ ਉਹ ਤਰ ਸਕਦਾ ਹੈ, ਉਹਦਾ ਧਰਮ ਨਹੀਂ ਬਦਲੇ। ਜਿਵੇਂ ਹੁਣ ਔਰੰਗਜ਼ੇਬ ਜ਼ਬਰਦਸਤੀ ਕਰਕੇ ਇਹਨਾਂ ਨੂੰ ਮੁਸਲਮਾਨ ਬਣਾ ਰਿਹਾ ਸੀ, ਇਹਨਾਂ ਦੇ ਜਨੇਊ ਤੋੜ ਰਿਹਾ ਸੀ, ਪਰ ਉਦੋਂ ਤੱਕ ਇਹਨਾਂ ਦੇ ਧਰਮ ਨੂੰ ਖਤਰਾ ਨਹੀਂ ਜਦੋਂ ਤੱਕ ਇਹਨਾਂ ਦੇ ਮਨ ਉਹਨਾਂ ਨਾਲ ਨਹੀਂ ਮਿਲੇ ਹੋਏ। ਜਦੋਂ ਮਨ ਮਿਲ ਗਏ ਤੁਰਕਣੀਆਂ ਦੇ ਨਾਲ ਤੇ ਫਿਰ ਇਹਨਾਂ ਦਾ ਧਰਮ ਜਿਹੜਾ ਤਬਦੀਲ ਹੋ ਗਿਆ, ਫਿਰ ਇਹ ਮੁਸਲਮਾਨ ਹੀ ਹੋ ਗਏ।
ਜੋ ਪਰ ਨਾਰੀ ਭੋਗ ਪਛਤਾਵੇ,
ਪਰ ਇਸਤਰੀ ਨੂੰ ਭੋਗਣ ਤੋਂ ਬਾਅਦ ਆਪਣੇ ਮਨ ਚ ਪਛਤਾਵਾ ਕਰ ਲੈਂਦੇ ਨੇ,
ਕੁਛ ਪ੍ਰਾਸ਼ਚਿਤ ਅਗਹਿਤ ਕਰਵਾਵੇ,
ਆਪਣੇ ਉਸ ਕੀਤੇ ਹੋਏ ਪਾਪ ਦੇ ਬਦਲੇ ਉਹ ਪ੍ਰਾਸ਼ਚਿਤ ਕਰ ਲੈਂਦੇ ਨੇ, ਉਹ ਪ੍ਰਾਸ਼ਚਿਤ ਕਰਮ ਕਰ ਲੈਂਦੇ ਨੇ।
ਕਹਿ ਗੁਰ ਸਿੱਖਣ ਤੇ ਬਖਸ਼ਾਵੇ,
ਗੁਰੂ ਕੇ ਸਿੱਖਾਂ ਦੇ ਕੋਲ ਤਨਖਾਹ ਲਵਾ ਕੇ ਉਹ ਆਪਣਾ ਆਪ ਬਖਸ਼ਾ ਲੈਂਦੇ ਹਨ।
ਸੋ ਸਿੱਖ ਅੱਗ ਤੇ ਬਖਸ਼ੀ ਹੋ ਜਾਵੇ,
ਸਿੱਖ ਤਾਂ ਹੁਣ ਪਰ ਇਸਤਰੀ ਗਾਮੀ ਹੋਣ ਤੋਂ ਬਾਅਦ ਜੇ ਪਛਤਾਵਾ ਕਰ ਲਵੇ, ਪ੍ਰਾਸ਼ਚਿਤ ਕਰਮ ਕਰ ਲਵੇ ਤੇ ਗੁਰਸਿੱਖਾਂ ਕੋਲੋਂ ਤਨਖਾਹ ਲਵਾ ਲਵੇ, ਉਹ ਸਿੱਖ ਤਾਂ ਇਸ ਅੱਗ ਤੋਂ ਬਚ ਜਾਂਦਾ ਹੈ।
ਜੋ ਤੁਰਕਨੀ ਸਿੱਖ ਭੋਗੈ ਜਾਏ, ਸੋਨੇ ਬਖਸ਼ਿਓ ਜਾਏ ਕਦਾਏ।
ਮਹਾਰਾਜ ਜੀ ਕਹਿੰਦੇ ਪਰ ਇਹ ਗੱਲ ਸੁਣ ਲਓ, ਜਿਹੜਾ ਤੁਰਕਣੀ ਨਾਲ ਸੰਗ ਕਰਦਾ ਨਾ ਸਿੱਖ, ਉਹ ਭਾਵੇਂ ਤਨਖਾਹਾਂ ਵੀ ਲਵਾ ਲਿਓ, ਕਦੇ ਬਖਸ਼ਿਆ ਨਹੀਂ ਜਾ ਸਕਦਾ, ਉਹ ਕਦੇ ਬਖਸ਼ਿਆ ਨਹੀਂ ਜਾ ਸਕਦਾ। ਜਿਹੜਾ ਤੁਰਕਣੀ ਦਾ ਸੰਗ ਕਰਦਾ, ਤੁਰਕਣੀ ਯੁੱਧ ਕਰਦਾ, ਉਹ ਕਦੇ ਵੀ ਨਹੀਂ ਬਖਸ਼ਿਆ ਜਾ ਸਕਦਾ।
ਪਾਕੋ ਮੁਸਲਮਾਨ ਵੈ
ਤੂਏ, ਫਿਰ ਪੱਕਾ ਮੁਸਲਮਾਨ ਹੀ ਹੈ, ਉਹ ਤਾਂ ਫਿਰ ਪੱਕਾ ਮੁਸਲਮਾਨ ਹੀ ਹੋ ਗਿਆ।
ਪ੍ਰਥਮ ਅਜਾਨ ਜੇ ਭੁੱਲੇ ਕੋਏ,
ਜੇ ਪਹਿਲਾਂ ਕਿਸੇ ਨੇ ਅਣਜਾਣ ਪੁਣੇ ਦੇ ਵਿੱਚ ਕਿਸੇ ਨੇ ਕੋਈ ਭੁੱਲ ਕਰ ਲਈ ਜਿਸ ਨੂੰ ਰਵਾਇਤ ਦਾ ਮਰਿਆਦਾ ਦਾ ਨਹੀਂ ਸੀ ਪਤਾ,
ਮੇਲ ਤੁਰਕਣੀ ਸੰਗ ਸਿੱਖ ਬਣ ਜਾਏ,
ਜੇ ਤੁਰਕਣੀ ਨਾਲ ਮੇਲ ਕਰਨ ਤੋਂ ਬਾਅਦ ਉਹ ਸਿੱਖ ਬਣਦਾ ਹੈ, ਪਹਿਲਾਂ ਸਿੱਖ ਨਹੀਂ ਸੀ, ਅਚਾਨਕ ਅਣਜਾਣ ਪੁਣੇ ਦੇ ਵਿੱਚ ਕਿਤੇ ਤੁਰਕਣੀ ਸੰਗ ਕਰਨ ਤੋਂ ਬਾਅਦ ਉਹ ਸਿੱਖ ਬਣਦਾ ਹੈ।
ਮਿਲ ਤੁਰਕਣੀ ਸੰਗ ਸਿੱਖ ਬਣ ਜਾਏ, ਸੋਭੀ ਛੁੱਟ ਜਾਏ ਗੁਰ ਧਿਆਏ।
ਗੁਰੂ ਨੂੰ ਧਿਆ ਕੇ ਛੁੱਟ ਜਾਂਦਾ, ਪਰ ਜਿਹੜਾ ਸਿੱਖ ਹੋ ਕੇ ਤੁਰਕਣੀ ਦਾ ਸੰਗ ਕਰੇ ਉਹ ਕਦੇ ਨੀ ਬਖਸ਼ਿਆ ਜਾ ਸਕਦਾ, ਉਹ ਤਾਂ ਫਿਰ ਪੱਕਾ ਮੁਸਲਮਾਨ ਹੀ ਹੈ।
ਹੁਣ ਸਿੰਘਨ ਬੂਝੇ ਗੁਣ ਖਾਨੇ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਕਿ ਤੁਰਕਣੀ ਸੰਗ ਨਹੀਂ ਕਰਨਾ, ਇਹਦੇ ਵਿੱਚ ਖਾਲਸਾ ਜੀ ਬਹੁਤ ਡੂੰਘੀਆਂ ਰਮਜਾਂ ਸਨ। ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੇ ਸੂਰਮੇ ਬਹਾਦਰ ਯੋਧੇ ਬਣਨਾ, ਤੇ ਯੋਧੇ ਨੂੰ ਨਾ ਕਿਸੇ ਲਾਲਚ ਨਾਲ ਡੁਲਾਇਆ ਜਾ ਸਕਦਾ, ਉਹਨੂੰ ਕਿਸੇ ਪ੍ਰਕਾਰ ਦਾ ਲੋਭ ਦੇ ਕੇ ਨਹੀਂ ਡੁਲਾਇਆ ਜਾ ਸਕਦਾ, ਡਰਾਵਾ ਦੇ ਕੇ ਨਹੀਂ ਡੁਲਾਇਆ ਜਾ ਸਕਦਾ। ਇੱਕ ਜ਼ਰੀਆ ਮੁਸਲਮਾਨਾਂ ਕੋਲ ਦੁਸ਼ਮਣਾਂ ਕੋਲੇ ਜ਼ਰੂਰ ਸੀ ਕਿ ਉਹ ਆਪਣੀਆਂ ਔਰਤਾਂ ਭੇਜ ਕੇ ਉਹਨੂੰ ਜ਼ਰੂਰ ਡੁਲਾ ਸਕਦੀਆਂ ਸਨ। ਤੋ ਸਿੰਘਾਂ ਨੂੰ ਸਤਿਗੁਰੂ ਜੀ ਪਹਿਲਾਂ ਹੀ ਤਿਆਰ ਕਰ ਰਹੇ ਨੇ ਕਿ ਕਿਤੇ ਇਹੋ ਜਿਹਾ ਰੂਪ ਬਣਾ ਕੇ ਜੋ ਆਉਣ ਵੀ ਤਾਂ ਡੋਲਣਾ ਨਹੀਂ ਹੈ, ਤੁਰਕਣੀ ਸੰਗ ਤਾਂ ਕਦੇ ਨਹੀਂ ਕਰਨਾ। ਦੁਸ਼ਮਣ ਇਹ ਵੀ ਦਾ ਪੇਚ ਜਿਹੜੇ ਨੀਚ ਦੁਸ਼ਮਣ ਨੇ ਫਿਰ ਉਹ ਵਰਤ ਲੈਂਦੇ ਨੇ। ਫਿਰ ਦੂਜਾ ਕਾਰਨ ਇਹ ਵੀ ਸੀ ਕਿ ਜੇ ਤੁਰਕਣੀ ਦਾ ਸੰਗ ਕਰਦਾ ਸਿੱਖ ਤੇ ਫਿਰ ਉਸ ਤੁਰਕਣੀ ਦੇ ਪੇਟ ਤੋਂ ਪੈਦਾ ਹੋਇਆ ਜਿਹੜਾ ਬੱਚਾ ਹੈ ਉਹਦੇ ਤੇ ਸੰਸਕਾਰ ਸਿੱਖ ਦੇ ਨਹੀਂ ਹੋਣਗੇ, ਤੁਰਕਣੀ ਮਾਂ ਦੇ ਹੋਣਗੇ। ਹੁਣ ਸਿੱਖ ਦਾ ਹੀ ਬੱਚਾ ਜੋ ਤੁਰਕਣੀ ਦੇ ਉਧਰ ਤੋਂ ਪੈਦਾ ਹੋਇਆ ਉਹ ਜਦੋਂ ਆਉਣ ਵਾਲੇ ਸਮੇਂ 'ਚ ਜੰਗ ਯੁੱਧ ਹੋਣਗੇ ਫਿਰ ਓਨੀ ਸਪਰਿੱਟ ਨਾਲ ਹੀ ਲੜੇਗਾ ਜਿੰਨੀ ਸਪਰਿੱਟ ਇੱਕ ਸਿੱਖ ਵਿੱਚ ਹੁੰਦੀ ਹੈ, ਓਨੀ ਇੱਕ ਮੁਸਲਮਾਨ ਵਿੱਚ ਵੀ ਪੈਦਾ ਹੋ ਜਾਏਗੀ। ਮਹਾਰਾਜ ਜੀ ਇਹ ਵੀ ਰੋਕਣਾ ਚਾਹੁੰਦੇ ਸਨ। ਬਹੁਤ ਜ਼ਿਆਦਾ ਦੂਰ ਅੰਦੇਸ਼ੀ ਕਾਰਨਾਂ ਨੂੰ ਸੋਚ ਕੇ ਮਹਾਰਾਜ ਜੀ ਨੇ ਬਚਨ ਕਹੇ ਨੇ, ਕਹਿੰਦੇ ਐਸਾ ਕਤਈ ਨਹੀਂ ਕਰਨਾ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਕਹੇ ਸੁਣ ਕੇ ਫਿਰ ਸਿੱਖ ਬੋਲੇ,
ਬ੍ਰਿੰਦ ਤੁਕ ਭੋਗੈ ਦਵਾਨੇ।
ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਤੁਰਕ ਨੇ ਤਾਂ ਬਖਸ਼ਦੇ ਨੇ, ਤੁਰਕ ਜਿਹੜੇ ਤੁਰਕ ਨੇ ਮਲੇਛ ਨੇ ਇਹ ਤਾਂ ਬਹੁਤ ਸਾਰੀਆਂ ਜਿਹੜੀਆਂ ਹਿੰਦਵਾਣੀਆਂ ਹਨ ਉਹਨਾਂ ਨੂੰ ਭੋਗਦੇ ਹਨ।
ਸਿੱਖ ਬਦਲਾ ਲੈ ਭਲਾ ਜਨਾਏ।
ਮਹਾਰਾਜ ਜੀ ਜੇ ਉਹ ਮਾੜਾ ਕਰਮ ਕਰਦੇ ਨੇ ਹਿੰਦੂਆਂ ਦੀਆਂ ਘਰ ਵਾਲੀਆਂ ਨੂੰ ਜਬਰੀ ਚੁੱਕ ਕੇ ਲਿਜਾ ਕੇ ਭੋਗਦੇ ਨੇ ਤੇ ਫਿਰ ਸਿੰਘਾਂ ਨੂੰ ਵੀ ਇਹਨਾਂ ਕੋਲੋਂ ਬਦਲਾ ਲੈਣਾ ਚਾਹੀਦਾ, ਉਸੇ ਤਰ੍ਹਾਂ ਹੀ ਬਦਲਾ ਲੈਣਾ ਚਾਹੀਦਾ ਹੈ।
ਕਿਉਂ ਗੁਰ ਸ਼ਾਸਤਰ ਬਰਜੇ ਹਟਾਏ।
ਮਹਾਰਾਜ ਫਿਰ ਕਿਉਂ ਗੁਰੂ ਸਾਹਿਬ ਰੋਕਦੇ ਨੇ, ਸ਼ਾਸਤਰ ਕਿਉਂ ਰੋਕਦੇ ਨੇ? ਜੇ ਉਹ ਨਹੀਂ ਰੁਕਦੇ, ਉਹ ਤੁਰਕ ਬਾਦ ਨਹੀਂ ਆਉਂਦੇ, ਉਹ ਜ਼ਬਰਦਸਤੀ ਹਿੰਦਵਾਣੀਆਂ ਨੂੰ ਚੁੱਕ ਕੇ ਲਿਜਾਂਦੇ ਨੇ ਔਰ ਉਹਨਾਂ ਨੂੰ ਜ਼ਬਰੀ ਭੋਗਦੇ ਨੇ, ਫਿਰ ਬਦਲਾ ਤਾਂ ਇਸੇ ਤਰ੍ਹਾਂ ਹੀ ਉਹਨਾਂ ਕੋਲੋਂ ਲਿਆ ਜਾ ਸਕਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਰਕਣੀ ਸੰਗ ਕਰਕੇ ਉਹਨਾਂ ਕੋਲ ਉਸੇ ਤਰ੍ਹਾਂ ਬਦਲਾ ਲਿਆ ਜਾਵੇ। ਪਰ ਗੁਰੂ ਸਾਹਿਬ ਜੀ ਤੁਸੀਂ ਵੀ ਰੋਕਦੇ ਹੋ, ਸ਼ਾਸਤਰ ਵੀ ਰੋਕਦੇ ਨੇ ਕਿ ਕਦੇ ਐਸਾ ਨਹੀਂ ਕਰਨਾ।
ਸੁਣ ਸਤਿਗੁਰ ਬੋਲੇ ਤਿਸ ਬੇੜੇ ਹਮਲੇ ਜਾਨੋ ਪੰਥੀ ਉਚੇਰੇ।
ਮਹਾਰਾਜ ਜੀ ਫਿਰ ਸਾਡੇ ਵਾਸਤੇ ਕਿਉਂ ਰੋਕ ਹੈ? ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਿੰਘੋ ਮੇਰਾ ਪੰਥ ਬੜਾ ਉੱਚਾ ਸੁੱਚਾ ਪੰਥ ਹੈ। ਮਹਾਰਾਜ ਜੀ ਕਹਿੰਦੇ ਹਮਲੇ ਜਾਨਾ ਪੰਥ ਉਚੇਰੇ, ਮੇਰਾ ਪੰਥ ਦੁਨੀਆਂ ਦੇ ਜਿੰਨੇ ਪੰਥ ਨੇ ਨਾ ਉਹਨਾਂ ਸਾਰੇ ਪੰਥਾਂ ਵਿੱਚੋਂ ਸਭ ਤੋਂ ਉੱਚਾ ਪੰਥ ਹੈ। ਮੇਰੇ ਪੰਥ ਖਾਲਸੇ ਪੰਥ ਜਿਹਾ ਦੁਨੀਆਂ ਚ ਕੋਈ ਪੰਥ ਨਹੀਂ ਹੈ, ਸਭ ਤੋਂ ਉੱਚਾ ਸੁੱਚਾ ਪੰਥ ਹੈ। ਤੇ ਅਸੀਂ ਉਹਨਾਂ ਮਲੇਛਾਂ ਦੀ ਰੀਸ ਨਹੀਂ ਕਰਨੀ। ਉਹ ਮਲੇਛ ਜਿਹੋ ਜਿਹੇ ਖੋਟੇ ਕੁਕਰਮ ਕਰਦੇ ਨੇ, ਐਸਾ ਕੰਮ ਸਾਡੇ ਪੰਥ ਨੇ ਸਾਡੇ ਸਿੱਖਾਂ ਨੇ ਨਹੀਂ ਕਰਨਾ, ਕਿਉਂਕਿ ਸਾਡਾ ਸਿੱਖ ਸਾਡਾ ਪੰਥ ਬੜਾ ਉੱਚਾ ਹੈ।
ਨਹੀਂ ਅਧੋਗਤ ਬਿਕੈ ਪੁਚਾਵੇ।
ਔਰ ਮੈਂ ਆਪਣੇ ਪੰਥ ਨੂੰ ਆਗਿਆ ਦੇ ਕੇ ਇਹੋ ਜਿਹੇ ਕੰਮ ਦੀ ਆਪਣੇ ਪੰਥ ਨੂੰ ਅਧੋਗਤੀ ਚ ਨਹੀਂ ਪਹੁੰਚਾਉਣਾ। ਮੇਰਾ ਪੰਥ ਬੜਾ ਉੱਚਾ, ਮੈਂ ਉਹਨਾਂ ਨੂੰ ਥੱਲੇ ਨਹੀਂ ਸੁੱਟਣਾ, ਫਰ ਅਰਸ਼ ਤੇ ਲਿਜਾ ਕੇ ਫਰਸ਼ ਤੇ ਨਹੀਂ ਸੁੱਟਣਾ।
ਯਾ ਤੇ ਕਲਮਲ ਕਰਨੇ ਅਟਾਵੇ।
ਇਸ ਕਰਕੇ ਅਸੀਂ ਆਪਣੇ ਪੰਥ ਨੂੰ ਆਪਣੇ ਸਿੰਘਾਂ ਨੂੰ ਪਾਪ ਕਰਨ ਤੋਂ ਰੋਕਦੇ ਹਾਂ, ਪਾਪ ਕਰਨ ਤੋਂ ਵਰਜਦੇ ਹਾਂ। ਮੇਰੇ ਖਾਲਸੇ ਨੇ ਪਾਪ ਨਹੀਂ ਕਰਨੇ, ਇਹਨਾਂ ਪਾਪਾਂ ਤੋਂ ਮੇਰੇ ਖਾਲਸੇ ਨੇ ਤਿਆਗੀ ਹੋ ਕੇ ਰਹਿਣਾ ਹੈ।
ਪੰਥ ਭੂਤ ਨਾ ਕੋਐ ਜੋਏ ਲਿਓ ਸੰਭਾਲ ਮੁਹੰਮਦ ਸੋਏ।
ਖਾਲਸਾ ਜੀ ਇਹ ਕੋਈ ਪੰਥ ਹੈ ਮੁਸਲਮਾਨਾਂ ਦਾ, ਇਹਨਾਂ ਤੁਰਕਾਂ ਦਾ? ਇਹ ਤਾਂ ਭੂਤਣਿਆਂ ਦਾ ਪੰਥ ਹੈ, ਭੂਤਣਿਆਂ ਦਾ ਜਿਹੜਾ ਹਜ਼ਰਤ ਮੁਹੰਮਦ ਨੇ ਸੰਭਾਲਿਆ। ਮਹਾਰਾਜ ਜੀ ਕਹਿੰਦੇ ਮੇਰਾ ਪੰਥ ਦੇਵਤਿਆਂ ਦਾ ਪੰਥ ਹੈ, ਖਾਲਸਾ ਬੜਾ ਉੱਚਾ ਸੁੱਚਾ ਹੈ। और एदा वाली अकाल पुरख है मेरे पंथ दा, इनू अकाल पुरख ने अपने कोल संभालिया, ये पाप कर्म नहीं करदा, ये तां भूतणियां दा पंथ है, इन्हां मलेच्छां दा तुरकां दा जिहड़ा हजरत मुहम्मद ने संभालिया होया है।
नीचन की रीत अछेरे,
नीचां दी रीत चंगी नहीं है, ये नीच ने जिहड़ी ये रीति धारण करी बैठे ने, आ वेखो किड्डा कुकर्म कीता इन्हां ने, ਕਿੱਡਾ ਵੱਡਾ ਭਾਰੀ ਕੁਕਰਮ ਕੀਤਾ। ਜੇ ਅਸੀਂ ਵੀ ਹੁਣ ਇਸੇ ਤਰ੍ਹਾਂ ਕਰੀਏ, ਉਹਨਾਂ ਦਾ ਕੋਈ ਮੁਸਲਮਾਨ ਚੁੱਕ ਲਿਆਈਏ, ਉਹਨੂੰ ਜ਼ਬਰਦਸਤੀ ਸੂਰ ਖਵਾ ਕੇ ਉਹਨੂੰ ਕਹੀਏ ਵੀ ਹੁਣ ਤੈਨੂੰ ਬਣਾਉਂਦੇ ਹਾਂ ਹਿੰਦੂ, ਫਿਰ ਸਾਡੇ ਵਿੱਚ ਤਾਂ ਉਹਨਾਂ 'ਚ ਕੀ ਫਰਕ ਰਹੇਗਾ। ਇੱਦਾਂ ਉਹਨੇ ਹਿੰਦੂ ਨਹੀਂ ਬਣ ਜਾਣਾ, ਜੇ ਉਹਨੂੰ ਸੂਰ ਵੀ ਖਵਾ ਦਿਓ ਤਾਂ ਉਹਨੇ ਹਿੰਦੂ ਥੋੜ੍ਹੀ ਬਣ ਜਾਣਾ, ਜੇ ਉਹਦਾ ਮਨ ਨਹੀਂ ਮੰਨਦਾ, ਮਨ ਰਜਾਮੰਦ ਨਹੀਂ ਹੁੰਦਾ। ਤੋ ਇਸ ਪ੍ਰਕਾਰ ਨਾਲ ਖਾਲਸਾ ਜੀ, ਆਪਾਂ ਨੀ ਇਹ ਕੰਮ ਕਰਨੇ, ਖਾਲਸੇ ਨੂੰ ਨੀ ਇਹ ਕੰਮ ਸੋਭਦੇ। ਮੇਰਾ ਪੰਥ ਬੜਾ ਉੱਚਾ ਸੁੱਚਾ ਹੈ, ਔਰ ਇਹਨਾਂ ਮਲੇਛਾਂ ਦੀ ਜਿਹੜੀ ਰੀਤ ਹੈ ਉਹ ਚੰਗੀ ਨੀ, ਬੜੀ ਨੀਚ ਰੀਤੀ ਹੈ ਇਹਨਾਂ ਮਲੇਛਾਂ ਦੀ।
ਵੇਖੇ ਅਪਮਾਨ ਕਰੇ ਸਭ ਮੇਰੇ,
ਹਾਂ ਮੇਰੇ ਖਾਲਸੇ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਰੀਤੀਆਂ ਨੇ ਉਹਨੂੰ ਵੇਖ ਕੇ ਉਹਦਾ ਅਪਮਾਨ ਹੀ ਕਰਨਾ, ਕਿ ਇਹ ਮਲੇਛਾਂ ਦੀਆਂ ਰੀਤੀਆਂ ਨੇ, ਖਾਲਸੇ ਦੀਆਂ ਰੀਤੀਆਂ ਨਹੀਂ।
ਗੁਰਬਚ ਸ਼ਾਸਤਰਨ ਕਰੀ ਨਿਯੋਗ,
ਇਸੇ ਕਰਕੇ ਗੁਰੂ ਸਾਹਿਬ ਨੇ ਵੀ ਇਹ ਬਚਨ ਕਹੇ ਨੇ, ਸ਼ਾਸਤਰਾਂ ਨੇ ਵੀ ਇਹ ਬਚਨ ਕਹੇ ਨੇ ਕਿ ਮੇਰੇ ਖਾਲਸੇ ਵਾਸਤੇ, ਸਿੱਖਾਂ ਵਾਸਤੇ ਔਰ ਹਿੰਦੂਆਂ ਵਾਸਤੇ। ਸ਼ਾਸਤਰਾਂ ਨੂੰ ਹਿੰਦੂਆਂ ਨੇ ਕਿਹਾ ਕਿ ਤੁਰਕਣੀ ਸੰਗ ਨਹੀਂ ਕਰਨਾ, ਉਹਨਾਂ ਨੂੰ ਵੀ ਇਹੀ ਕਿਹਾ ਹੋਇਆ ਸ਼ਾਸਤਰਾਂ ਨੇ ਕਿ ਅਯੋਗ ਹੈ।
ਆਸ਼ਰਮਾਨ ਤੇ ਮਾਨਣ ਯੋਗ,
ਇਸ ਕਰਕੇ ਗੱਲ ਸਾਰੇ ਆਸ਼ਰਮਾਂ ਵਾਸਤੇ ਮੰਨਣ ਯੋਗ ਹੈ।
ਇਨ ਕਹਿ ਕਰ ਪੁਨ ਸਿੱਖ ਮਿਲਾਇਓ, ਕਰਿਓ ਕੜਾ ਪ੍ਰਸ਼ਾਦ ਸਰਬ ਵਰਤਾਇਓ।
ਇਦਾਂ ਕਹਿ ਕੇ ਮਹਾਰਾਜ ਜੀ ਨੇ ਜਿਹੜਾ ਉਹ ਸਿੱਖ ਸੀ ਉਹ ਆਪਣੇ ਨਾਲ ਰਲਾ ਲਿਆ, ਉਹਨੂੰ ਦੁਬਾਰਾ ਮਹਾਰਾਜ ਜੀ ਨੇ ਸੋਧ ਕਰਕੇ ਉਹਦੀ ਕੜਾ ਪ੍ਰਸ਼ਾਦ ਦੀ ਦੇਗ ਉਹਨੇ ਭੇਟ ਕੀਤੀ, ਉਹਦਾ ਅਰਦਾਸਾ ਕੀਤਾ ਤੇ ਪੰਥ ਵਿੱਚ ਮਿਲਾ ਲਿਆ। ਤੋ ਇਸ ਪ੍ਰਕਾਰ ਨਾਲ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿੱਚ ਹੀ ਉਹਨੂੰ ਇੱਕ ਮਿਕ ਕਰ ਲਿਆ।
ਚੋਪੇ ਇਸੀ ਰੀਤ ਸੇ ਕਰਤੇ ਜੰਗ,
ਖਾਲਸਾ ਜੀ ਇਸੇ ਰੀਤ ਨਾਲ ਗੁਰੂ ਕੇ ਸਿੱਖ ਜੰਗ ਕਰਦੇ ਨੇ। ਰੋਜ਼ ਜਦ ਯੁੱਧ ਹੁੰਦਾ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਹੈ।
ਹੋਵਨ ਲੱਗੇ ਦੁਖਤ ਛੁਦ ਸੰਗ,
ਹੁਣ ਕੜਾਕੇ ਵੀ ਲੱਗਣ ਲੱਗੇ ਸਿੰਘਾਂ ਨੂੰ, ਕਈ ਮਹੀਨੇ ਹੋ ਗਏ ਨੇ, ਰਸਤਾ ਬਸਤਾ ਸਮਾਪਤ ਹੋ ਗਈਆਂ, ਲੰਗਰ ਪ੍ਰਸ਼ਾਦਿਆਂ ਦੇ ਫਾਕੇ ਸਿੰਘਾਂ ਨੂੰ ਕੱਟਣੇ ਪੈਣ ਲੱਗੇ, ਹੁਣ ਕਈ ਕਈ ਵਾਰੀ ਭੁੱਖਿਆਂ ਰਹਿਣਾ ਪੈਣ ਲੱਗਾ, ਤੇ ਹੁਣ ਭੁੱਖ ਦਾ ਦੁੱਖ ਗੁਰੂ ਖਾਲਸਾ ਜੀ ਬੜਾ ਡਾਢਾ ਦੁੱਖ ਹੁੰਦਾ। ਭਗਤਾਂ ਨੇ ਵੀ ਕਿਹਾ ਹੇ ਵਾਹਿਗੁਰੂ, ਮੌਤ ਨਾਲੋਂ ਵੀ ਬੁਰਾ ਹੈ ਭੁੱਖ ਦਾ ਦੁੱਖ, ਮੌਤ ਨਾਲੋਂ ਵੀ ਬੁਰਾ ਹੈ। ਮੌਤ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੈ, ਭੁੱਖ ਉਦੋਂ ਤੱਕ ਆਉਂਦੀ ਰਹਿੰਦੀ ਹੈ ਜਦੋਂ ਤੱਕ ਮੌਤ ਨਹੀਂ ਆਉਂਦੀ, ਇਸ ਕਰਕੇ ਮੌਤ ਨਾਲੋਂ ਵੀ ਬੁਰਾ ਦੁੱਖ ਹੈ। ਤੋ ਗੁਰੂ ਕੇ ਸਿੱਖ ਜਿਹੜੇ ਸਨ ਉਹ ਭੁੱਖ ਦੇ ਨਾਲ ਹੁਣ ਦੁਖੀ ਹੋਣ ਲੱਗੇ।
ਖਾਸ ਖਜ਼ਾਨੇ ਦਰਬ ਜਿਤੇ ਭਾਵੇਂ ਸਤਦਰਬ ਵਿਖੇ ਤਿਤੇ।
ਕਲਗੀਧਰ ਜੀ ਦਾ ਜਿਹੜਾ ਖਾਸ ਖਜ਼ਾਨਾ ਉਹਦੇ ਵਿੱਚ ਜਿੰਨਾ ਪੈਸਾ ਹੈ, ਜਿੰਨਾ ਰੁਪਈਆ ਸੋਨਾ ਚਾਂਦੀ ਜਿੰਨਾ ਵੀ ਹੈ, ਪਹਿਲਾਂ ਵੀ ਮਹਾਰਾਜ ਜੀ ਨੇ ਦਰਿਆ ਚ ਭੇਟ ਕਰਵਾ ਦਿੱਤਾ ਸੀ, ਹੁਣ ਹੋਰ ਵੀ ਜਿਹੜਾ ਖਜ਼ਾਨਾ ਪਿਆ, ਮਹਾਰਾਜ ਜੀ ਕਹਿੰਦੇ ਤੁਰਕਾਂ ਨੂੰ ਨਹੀਂ ਲੁੱਟਣ ਦੇਣਾ, ਵੀ ਤੁਰਕਾਂ ਨੇ ਇਹ ਹਮਲਾ ਕਰਕੇ ਲੁੱਟਣ ਦੇ ਯਤਨ ਕਰਨੇ ਨੇ, ਤੁਰਕਾਂ ਨੂੰ ਨਹੀਂ ਲੁੱਟਣ ਦੇਣਾ। ਉਹ ਖਾਸ ਖਜ਼ਾਨੇ ਵਿੱਚ ਜਿੰਨਾ ਵੀ ਮਾਇਆ ਹੈ, ਖਜ਼ਾਨਾ ਹੈ, ਉਹ ਸਤਿਗੁਰੂ ਜੀ ਕਹਿ ਕਹਿ ਕੇ ਸਿੱਖਾਂ ਨੂੰ ਰੋਜ਼ ਸਤਲੁਜ ਦਰਿਆ ਦੇ ਵਿੱਚ ਰਖਵਾ ਦਿੰਦੇ ਨੇ।
ਪਸ਼ਮੰਬਰ ਆਦਿਕ ਸ਼ਵਚੀਰ,
ਪਸ਼ਮੀਨੇ ਦੇ ਜਾਂ ਹੋਰ ਬੜੇ ਬੜੇ ਸੋਹਣੇ ਕੱਪੜੇ ਬਸਤਰ ਦੁਸ਼ਾਲੇ ਹਨ।
ਹੁਕਮਾਵੇਂ ਪਾਵਕ ਪ੍ਰਵਤੀਰ,
ਮਹਾਰਾਜ ਜੀ ਅੱਗ ਲਵਾ ਦਿੰਦੇ ਨੇ, ਰੋਜ਼ ਕੋਈ ਨਾ ਕੋਈ ਪਸ਼ਮੀਨੇ ਦਾ ਥਾਨ ਕੱਢਦੇ ਨੇ, ਜਿਹੜੇ ਵਧੀਆ ਵਧੀਆ ਬਸਤਰ ਪਏ ਹੋਏ ਸਿੱਖਾਂ ਵੱਲੋਂ ਲਿਆਂਦੇ ਹੋਏ ਬਾਹਰ ਕੱਢਦੇ ਨੇ, ਉਹਨਾਂ ਨੂੰ ਅੱਗ ਲਵਾ ਕੇ ਫੂਕ ਦਿੰਦੇ ਹਨ।
ਇਸ ਵਿਦ ਸਰਬ ਸਮਾਜ ਨਬੇਣ, ਫੂਕੈ ਕੈ ਜਲ ਸਲਤਾ ਗੇਰਾ,
ਮਹਾਰਾਜ ਜੀ ਸਾਰਾ ਕੁਝ ਨਬੇੜ ਰਹੇ ਨੇ, ਖਜ਼ਾਨੇ ਖਾਲੀ ਕਰ ਰਹੇ ਨੇ, ਤੇ ਜਿੰਨੀ ਮਾਇਆ ਮਾਇਆ ਹੈ ਰੁਪਈਏ ਚਾਂਦੀ ਆਦਿਕ ਨੇ ਉਹ ਦਰਿਆ ਦੇ ਵਿੱਚ ਮਹਾਰਾਜ ਜੀ ਭੇਟ ਕਰਵਾ ਦਿੰਦੇ ਨੇ, ਜਿਹੜੇ ਕੱਪੜੇ ਬਸਤਰ ਆਦਿਕ ਨੇ ਮਹਾਰਾਜ ਜੀ ਉਹਨਾਂ ਨੂੰ ਅੱਗ ਲਵਾ ਦਿੰਦੇ ਹਨ।
ਲੋਕ ਪੁਕਾਰਨ ਲਾਗੇ ਪੁਰ ਮੈਂ,
ਅਨੰਦਪੁਰ ਸਾਹਿਬ ਚ ਜਿਹੜੇ ਲੋਕ ਰਹਿੰਦੇ ਸਨ ਉਹ ਆ ਕੇ ਸਤਿਗੁਰਾਂ ਕੋਲ ਪੁਕਾਰਾਂ ਕਰਨ ਲੱਗੇ
ਸਯੋ ਨਾ ਜਾਏ ਛੁਦਾ ਦੁੱਖ ਹੋਰ ਮੈਂ
ਕਹਿੰਦੇ ਮਹਾਰਾਜ ਹੁਣ ਸਾਡੇ ਕੋਲੋਂ ਭੁੱਖ ਦਾ ਦੁੱਖ ਨੀ ਸਹਿਆ ਜਾਂਦਾ ਫੌਜ ਤਾਂ ਦੁਖੀ ਸੀਗੀ ਪਰ ਜਿਹੜੇ ਆਨੰਦਪੁਰ ਸਾਹਿਬ ਚ ਆਮ ਲੋਕ ਰਹਿੰਦੇ ਸਨ ਉਹਨਾਂ ਨੂੰ ਵੀ ਦੁੱਖ ਹੈ ਉਹ ਮਹਾਰਾਜ ਜੀ ਨੂੰ ਬੇਨਤੀ ਕਰਦੇ ਸਤਿਗੁਰੂ ਜੀ ਭੁੱਖ ਦਾ ਦੁੱਖ ਹੁਣ ਸਾਡੇ ਕੋਲੋਂ ਸਹਿਆ ਨਹੀਂ ਜਾਂਦਾ
ਪ੍ਰਜਾ ਨਿਸ ਕਰ ਗਈ ਵੈਰ ਕੋ
ਉਹਨਾਂ ਨੇ ਮਹਾਰਾਜ ਜੀ ਕੋਲੋਂ ਆਗਿਆ ਲਈ ਜਿਹੜੀ ਆਨੰਦਪੁਰ ਸਾਹਿਬ ਦੀ ਪਰਜਾ ਸੀ ਨਾ ਸਿੱਖ ਆਨੰਦਪੁਰ ਸਾਹਿਬ ਦੇ ਜਿਹੜੇ ਵਾਸੀ ਸਨ ਉਹ ਆਨੰਦਪੁਰ ਸਾਹਿਬ ਛੱਡ ਕੇ ਬਾਹਰ ਨੂੰ ਚਲੇ ਗਏ ਉਹਨਾਂ ਨੂੰ ਬਾਹਰ ਜਾਣ ਵੀ ਦਿੱਤਾ ਤੁਰਕਾਂ ਵੱਲੋਂ ਉਹਨਾਂ ਨੂੰ ਰੋਕਿਆ ਨਹੀਂ ਗਿਆ ਕਿ ਤਾਂ ਵਸਿੰਦੇ ਨੇ ਆਨੰਦਪੁਰ ਸਾਹਿਬ ਦੇ ਦੁਖੀ ਹੋ ਕੇ ਜਾ ਰਹੇ ਨੇ ਉਹ ਆਨੰਦਪੁਰ ਸਾਹਿਬ ਦੀ ਜਿਹੜੀ ਪਰਜਾ ਸੀ ਉਹ ਸਾਰੇ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਬਾਹਰ ਚਲੇ ਗਏ
ਸੁਪੱਤ ਸਿੰਘ ਨੇ ਤਿਆਗਿਓ ਗੁਰ ਕੋ
ਜਿਹੜੇ ਸੂਰਮੇ ਸਨ ਸ਼ਸਤਰਧਾਰੀ ਸਿੰਘ ਸਨ ਉਹ ਨੇ ਗੁਰੂ ਕਲਗੀਧਰ ਨੂੰ ਛੱਡ ਕੇ ਗਏ ਬਾਕੀ ਜਿਹੜੇ ਆਨੰਦਪੁਰ ਸਾਹਿਬ ਦੇ ਆਮ ਲੋਕ ਸੀ ਉੱਥੋਂ ਰਹਿਣ ਵਾਲੇ ਕਈ ਵਪਾਰੀ ਸਨ ਵਣਜਾਰੇ ਸਨ ਇੱਥੇ ਰਹਿ ਕੇ ਵਪਾਰ ਕਰਨ ਆਏ ਸਨ ਉਹ ਸਾਰੇ ਚਲੇ ਗਏ ਆਨੰਦਪੁਰ ਸਾਹਿਬ ਛੱਡ ਕੇ ਪਰ ਜਿਹੜੇ ਸੂਰਮੇ ਬਹਾਦਰ ਯੋਧੇ ਨੇ ਸ਼ਸਤਰਧਾਰੀ ਸਿੰਘ ਨੇ ਉਹ ਮਹਾਰਾਜ ਜੀ ਨੂੰ ਛੱਡ ਕੇ ਨਹੀਂ ਗਏ
ਰਹਿ ਛੁਦਾ ਤਰ ਤੋਂ ਲੜਦੇ
ਹਾਲਾਂਕਿ ਉਹਨਾਂ ਨੂੰ ਵੀ ਭੁੱਖਿਆ ਰਹਿਣਾ ਪੈਂਦਾ ਪਰ ਉਹ ਫਿਰ ਵੀ ਲੜਦੇ ਰਹਿੰਦੇ ਨੇ ਮਲੇਛਾਂ ਨਾਲ ਫਿਰ ਵੀ ਲੜਾਈ ਕਰਨ ਨੂੰ ਤਿਆਰ ਰਹਿੰਦੇ ਹਨ
ਸ਼ਤਰੂ ਨੂੰ ਮਾਰਦੇ ਆਪੇ ਮਰਦੇ ਹੈ
ਦੁਸ਼ਮਣਾਂ ਨੂੰ ਮਾਰਦੇ ਨੇ ਔਰ ਆਪ ਲੜ ਕੇ ਜੰਗ ਦੇ ਮੈਦਾਨ ਵਿੱਚ ਮਰਦੇ ਹਨ
ਰਹਿ ਕਹਿ ਸਕਲ ਮਿਲ ਅਬਨੇ ਭਾਗੈ ਦੇ ਸੀਤ ਗੁਰੂ ਕੇ ਆਗੈ
ਇਹੋ ਜੇ ਪੱਕੇ ਸਿੰਘ ਨੇ ਉਹ ਨਿਸ਼ਚੇ ਦੇ ਇੰਨੇ ਪ੍ਰਬਲ ਨੇ ਕਹਿੰਦੇ ਹੁਣ ਨੀ ਅਸੀਂ ਭੱਜਣਾ ਹੁਣ ਨੀ ਅਸੀਂ ਜਾਣਾ ਹੁਣ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਆਪਣਾ ਸੀਸ ਭੇਟ ਕਰਾਂਗੇ ਹੁਣ ਤਾਂ ਆਪਣੇ ਸਿਰ ਗੁਰੂ ਸਾਹਿਬ ਦੇ ਲੇਖੇ ਲਾਵਾਂਗੇ ਖਾਲਸਾ ਜੀ ਹੁਣ ਅਸੀਂ ਭੱਜ ਕੇ ਨਹੀਂ ਜਾਣਾ ਨੱਠ ਕੇ ਨਹੀਂ ਜਾਣਾ ਤੇ ਨਾਲੇ ਜਾਣਾ ਵੀ ਕਿੱਥੇ ਆ ਸਤਿਗੁਰਾਂ ਤੋਂ ਬਿਨਾਂ ਸਾਡਾ ਆਸਰਾ ਹੀ ਕੌਣ ਹੈ ਕਿੱਥੇ ਜਾਈਏ ਇਸ ਕਰਕੇ ਹੁਣ ਤਾਂ ਸਤਿਗੁਰਾਂ ਦੇ ਅੱਗੇ ਹੀ ਆਪਣਾ ਸੀਸ ਭੇਟ ਕਰਾਂਗੇ
ਸਿਰ ਜਾਏ ਤਾਂ ਜਾਏ ਮੇਰਾ ਸਿੱਕੀ ਸਿਦਕ ਨਾ ਜਾਏ ਸਿਦਕ ਬਿਕੈ ਸਾਬਤ ਦ੍ਰਿੜ ਸੰਕਟ ਅਨਕ ਪ੍ਰਕਾਰਨ ਸੈ
ਸਿਦਕ ਦੇ ਵਿੱਚ ਗੁਰੂ ਕੇ ਸਿੱਖ ਸਾਬਤ ਰਹਿੰਦੇ ਨੇ ਪਰਪੱਕ ਰਹਿੰਦੇ ਨੇ ਉਹਨਾਂ ਦੀ ਉਹ ਅਵਸਥਾ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਜਿਹੜੇ ਆਪਣੇ ਨਿਸ਼ਚਿਆਂ ਤੋਂ ਨਾ ਡਿੱਗਣ ਵਾਲੇ ਨੇ ਨਾ ਹੀ ਡੋਲਣ ਵਾਲੇ ਨੇ ਇਹੋ ਜਿਹਾ ਸਿਦਕ ਤੇ ਭਰੋਸਾ ਪਾਲਣ ਵਾਲੇ ਅਨੇਕ ਪ੍ਰਕਾਰ ਦੇ ਸੰਕਟ ਆਪਣੇ ਸਰੀਰ ਤੇ ਸਹਿੰਦੇ ਹਨ
ਸ਼੍ਰੀ ਗੁਜਰੀ ਟਿਕ ਕਰੈ ਬਖਾਨੀ
ਉਹਨਾਂ ਵਿੱਚੋਂ ਕਈ ਸਿੱਖ ਜਿਹੜੇ ਨੇ ਉਹ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਮਾਤਾ ਜੀ ਨੂੰ ਬੇਨਤੀ ਕਰਦੇ ਨੇ
ਮਾਤਾ ਗੁਰੂ ਗਤ ਜਾਏ ਨਾ ਜਾਣੀ
ਉਹ ਜਾ ਕੇ ਮਾਤਾ ਨੂੰ ਕਹਿੰਦੇ ਮਾਤਾ ਜੀ ਗੁਰੂ ਦੀ ਗਤ ਜਾਣੀ ਨਹੀਂ ਜਾਂਦੀ ਸਾਡੀ ਸਮਝ ਤੋਂ ਬਾਹਰ ਹੈ ਸਤਿਗੁਰੂ ਦੀ ਜਿਹੜੀ ਖੇਡ ਹੈ ਸਤਿਗੁਰਾਂ ਦੀ ਜਿਹੜੀ ਕਲਾ ਹੈ ਉਹ ਸਾਡੀ ਸਮਝ ਤੋਂ ਬਾਹਰ ਹੈ ਸਾਡੀ ਮਤ ਵਿੱਚ ਨਹੀਂ ਆਉਂਦੀ
ਬਿਨਾਂ ਸਗਰੇ ਮਰ ਜਾਏ
ਅੰਨ ਤੋਂ ਬਿਨਾਂ ਤਾਂ ਹੌਲੇ ਹੌਲੇ ਸਾਰੇ ਮਰ ਜਾਣਗੇ
ਪਾਉ ਪਾਉ ਕਬ ਕਬ ਇੱਕ ਪੈ
ਕਦੇ ਕਦੇ ਪਾਈਆ ਪਾਈਆ ਸੇਰ ਸੇਰ ਕਿਸੇ ਨੂੰ ਪਾਈਆ ਪਾਈਆ ਹੀ ਪਾਉ ਪਾਉ ਜਿਹੜਾ ਹੈ ਖਾਣ ਵਾਸਤੇ ਅੰਨ ਮਿਲਦਾ ਹੈ
ਸੁਤ ਕੀ ਕ੍ਰਿਤ ਸੁਣ ਦੇਖਣ ਕਰਤੇ
ਗੁਜਰੀ ਜੀ ਆਪਣੇ ਪੁੱਤਰ ਦੀ ਕ੍ਰਿਤ ਨਾਲੇ ਵੇਖਦੇ ਨੇ ਨਾਲੇ ਸੁਣਦੇ ਨੇ
ਪਰਮ ਦੁਖੀ ਚਿਤ ਚਿੰਤਾ ਧਰਤੇ
ਬੜੇ ਦੁਖੀ ਵੀ ਹੁੰਦੇ ਮਾਤਾ ਜੀ ਚਿੱਤ ਵਿੱਚ ਬੜੀ ਭਾਰੀ ਚਿੰਤਾ ਕਰਦੇ ਨੇ
ਕਹਿ ਨਾ ਸਕੈ ਸ਼ਰਾਬ ਤੇ ਡਰੈ
ਮਾਤਾ ਜੀ ਦਾ ਹੌਸਲਾ ਨੀ ਪੈਂਦਾ ਕਿ ਕਲਗੀਧਰ ਜੀ ਨੂੰ ਜਾ ਕੇ ਕੁਝ ਆਖਣ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ ਵੀ ਭੈ ਲੱਗਦਾ ਹੈ
ਰਿਸ਼ਤੇ ਕੁਛ ਮੁਕਤੇ ਕਹਿ ਪਰੈ
ਕਿਤੇ ਐਸਾ ਨਾ ਹੋਵੇ ਕਿ ਮੈਂ ਕਲਗੀਧਰ ਨੂੰ ਕੁਝ ਕਹਾਂ ਤੇ ਉਹ ਅੱਗੋਂ ਰੋਸ ਵਿੱਚ ਆ ਕੇ ਕੋਈ ਬਚਨ ਕਰ ਦੇਣ
ਸੋ ਸਭ ਸੱਚ ਹੋਏ ਨੈ ਟਰੈ
ਕਿਉਂਕਿ ਜਿਹੜਾ ਬਚਨ ਸਤਿਗੁਰੂ ਜੀ ਕਰ ਦਿੰਦੇ ਨੇ ਉਹ ਬਿਲਕੁਲ ਸੱਚ ਹੁੰਦਾ ਉਸੇ ਤਰ੍ਹਾਂ ਹੀ ਵਰਤਦਾ ਹੈ
ਰਿਸ਼ਤੇ ਕੁਛ ਮੁਕਤੇ ਕਹਿ ਪਰੈ
ਜੋ ਕਹਿ ਦੇਣ ਉਸੇ ਤਰ੍ਹਾਂ ਪੂਰਾ ਹੁੰਦਾ ਹੈ
ਕਹਿਣ ਅਕੈਨ ਅਨੁਚਿਤ ਵਿਚਰੈ।
ਹੁਣ ਕਹਿਣਾ ਅਕਹਿਣਾ ਅਨੁਚਿਤ ਵਿਚਰਨਾ ਇਹ ਉਹਨਾਂ ਦੀ ਲੀਲਾ ਹੀ ਹੈ। ਹੁਣ
ਤੋ ਨਿਕਟ ਜੇ ਦਾਸ ਕਨੇਰੇ,
ਜਿਹੜੇ ਮਾਤਾ ਜੀ ਦੇ ਨੇੜੇ ਨੌਕਰ ਚਾਕਰ ਦਾਸ ਰਹਿਣ ਵਾਲੇ ਸਨ,
ਕਰੈ ਸੁਨਾਵਨ ਕਸ਼ਟ ਵਡੇਰੇ।
ਮਾਤਾ ਗੁਜਰੀ ਜੀ ਨੂੰ ਆ ਕੇ ਰੋਜ਼ ਅਨੇਕਾਂ ਪ੍ਰਕਾਰ ਦੇ ਕਸ਼ਟ ਸੁਣਾਉਂਦੇ ਹਨ।
ਸਿੰਘ ਸੈਂਕੜੇ ਲੜ ਕਰ ਮਰੈ,
ਕਹਿੰਦੇ ਮਾਤਾ ਜੀ ਵੇਖੋ ਸੈਂਕੜੇ ਸਿੰਘ ਜੰਗ ਦੇ ਮੈਦਾਨ ਵਿਚ ਲੜ ਲੜ ਕੇ ਸ਼ਹੀਦ ਹੋ ਰਹੇ ਨੇ।
ਬੱਚੇ ਨਜੀਵਨ ਆਸਾ ਧਰੈ,
ਮਾਤਾ ਜੀ ਜਿਹੜੇ ਬਚੇ ਹੋਏ ਨੇ ਉਹਨਾਂ ਦੇ ਵੀ ਜੀਵਨ ਦੀ ਕੋਈ ਆਸ ਨੀ ਲੱਗਦੀ। ਸੈਂਕੜੇ ਮਰ ਰਹੇ ਨੇ, ਸ਼ਹੀਦ ਹੋ ਰਹੇ ਨੇ, ਔਰ ਜਿਹੜੇ ਬਚੇ ਨੇ ਉਹਨਾਂ ਦੇ ਵੀ ਜੀਵਨ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ।
ਇੱਕ ਦਿਨ ਮਨ ਕੋ ਦਿਲ ਕਰ ਆਏ, ਸਭ ਬਿਦ ਕਰ ਦੁੱਖ ਤੇ ਤਪਤਾਏ।
ਆਖਿਰਕਾਰ ਜਦੋਂ ਦਾਸਾਂ ਨੇ ਬਾਰ ਬਾਰ ਮਾਤਾ ਜੀ ਨੂੰ ਕਿਹਾ ਤੇ ਇੱਕ ਦਿਨ ਮਨ ਪੱਕਾ ਕਰ ਹੀ ਲਿਆ ਮਾਤਾ ਗੁਜਰੀ ਨੇ, ਔਰ ਆਪਣਾ ਮਨ ਪੱਕਾ ਕਰਕੇ ਇੱਕ ਦਿਨ ਦਸਵੇਂ ਪਾਤਸ਼ਾਹ ਜੀ ਕੋਲ ਆਏ। ਸਭ ਪ੍ਰਕਾਰ ਦੇ ਨਾਲ ਮਾਤਾ ਗੁਜਰੀ ਜੀ ਦਾ ਹਿਰਦਾ ਬਹੁਤ ਭਾਰੀ ਦੁਖੀ ਹੈ।
ਕਲਗੀ ਧਰ ਕੇ ਹੋਏ ਟਿਕ ਖੜੇ,
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਖਲੋ ਕਰਕੇ
ਚਿੰਤਾ ਤੇ ਕਹਿ ਰਿਸ ਭਰੇ,
ਆਪਣੇ ਚਿੱਤ ਦੀ ਭਾਰੀ ਚਿੰਤਾ ਦੇ ਨਾਲ ਬੜੇ ਰਿਸ ਦੇ ਨਾਲ ਵੀ ਭਰੇ ਹੋਏ ਨੇ ਬੋਲੇ ਹਨ।
ਜਗ ਮੈਂ ਬਨ ਕਰ ਗੁਰੂ ਕਹਾਏ, ਸਿੱਖ ਮਾਰਨਿਤ ਰਚਿਓ ਉਪਾਏ।
ਕਹਿਣ ਲੱਗੇ ਹੇ ਗੁਰੂ ਕਲਗੀਧਰ ਜੀ, ਤੁਸੀਂ ਸਾਰੇ ਜਗਤ ਦੇ ਵਿੱਚ ਮਾਨਨੀਏ ਗੁਰੂ ਹੋ, ਗੁਰੂ ਕਹਾਉਂਦੇ ਹੋ, ਪਰ ਤੁਸੀਂ ਸਿੱਖਾਂ ਨੂੰ ਮਾਰਨ ਵਾਸਤੇ ਹੀ ਉਪਾਅ ਰਚ ਰਹੇ ਹੋ। ਹੁਣ ਤੱਕ ਤੁਸੀਂ ਸਿੱਖਾਂ ਦੇ ਗੁਰੂ ਹੋ, ਤੁਹਾਨੂੰ ਤਾਂ ਸਿੱਖ ਪਾਲਣੇ ਚਾਹੀਦੇ ਨੇ, ਪਰ ਤੁਸੀਂ ਹੁਣ ਤੱਕ ਜਿੰਨੇ ਉਪਾਅ ਕੀਤੇ ਨੇ ਸਿੱਖਾਂ ਨੂੰ ਮਾਰਨ ਦੇ ਹੀ ਕੀਤੇ ਹਨ।
ਟੁੱਟ ਸਿੰਘ ਅਗਰ ਹੋਏ ਲੜੈ,
ਦੇਖੋ ਰੋਜ਼ ਅਨੇਕਾਂ ਸਿੰਘ ਅੱਗੇ ਹੋ ਕੇ ਲੜਦੇ ਨੇ।
ਸਿਰ ਪਰ ਮਹਿਰੀ ਕਲਕਤ ਖਰੇ,
ਦੁਸ਼ਮਣ ਇਹਨਾਂ ਦੇ ਸਿਰ ਦੇ ਉੱਤੇ ਹਰ ਵੇਲੇ ਕੜਕ ਰਿਹਾ।
ਸਭ ਮੈਂ ਭੁੱਖ ਵਰਤ ਬੋਰੇ,
ਦੇਖੋ ਹੁਣ ਕਿੱਡੀ ਡਾਢੀ ਭੁੱਖ ਸਾਰਿਆਂ ਵਿੱਚ ਵਰਤ ਰਹੀ ਹੈ।
ਨਿਸ਼ਚਿਨ ਭੋਜਨ ਪ੍ਰਾਪਤ ਨਹੀਂ,
ਰਾਤ ਦਿਨ ਇਹਨਾਂ ਨੂੰ ਭੋਜਨ ਪ੍ਰਾਪਤ ਨਹੀਂ ਹੋ ਰਿਹਾ।
ਪੂਰਬ ਦਰਬ ਪਾਏ ਦਰਿਆਏ,
ਤੁਸੀਂ ਜਿੰਨਾ ਪੈਸਾ ਰੁਪਈਆ ਸੀ ਉਹ ਸਾਰਾ ਦਰਿਆ ਦੇ ਵਿੱਚ ਸੁਟਵਾ ਦਿੱਤਾ।
ਅਬ ਨਿਕਾਸ ਸਭ ਦੇ ਤੁਰੜਾਏ,
ਹੁਣ ਵੀ ਜਿਹੜਾ ਮਾੜਾ ਮੋਟਾ ਪੈਸਾ ਪਿਆ ਖਜ਼ਾਨੇ ਵਿੱਚ ਉਹ ਵੀ ਤੁਸੀਂ ਦਰਿਆ ਦੇ ਵਿੱਚ ਰੁੜਵਾ ਰਹੇ ਹੋ।
ਕੋ ਗੁਨਾ ਸਿੱਖਣ ਅਸ ਕਰਿਓ, ਜਿਸ ਤੇ ਇਤੋ ਕਸ਼ਟ ਤਿੰਨ ਪਰਿਓ।
ਇਹੋ ਜਿਹਾ ਕਿਹੜਾ ਗੁਨਾਹ ਕੀਤਾ ਇਹਨਾਂ ਸਿੱਖਾਂ ਨੇ ਲਾਲ ਜੀ, ਕਿ ਜਿਹਨਾਂ ਜਿਸ ਕਰਕੇ ਇਹਨਾਂ ਨੂੰ ਏਡਾ ਵੱਡਾ ਭਾਰੀ ਕਸ਼ਟ ਝੱਲਣਾ ਪੈ ਰਿਹਾ।
ਪਾਈਆ ਅੰਨ ਪਾਏ ਹਿਤ ਖਾਨੇ,
ਪਾਈਆ ਪਾਈਆ ਖਾਣ ਨੂੰ ਕਿਤੇ ਅੰਨ ਇਹਨਾਂ ਨੂੰ ਮਿਲਦਾ ਪ੍ਰਾਪਤ ਹੁੰਦਾ।
ਕਿਮ ਲੜ ਸੰਗੇ ਸਿੰਘ ਬਲਿਆਨੇ,
ਔਰ ਕਿਵੇਂ ਦੱਸੋ ਵੀ ਇਹ ਮਿਲ ਕੇ ਲੜਨਗੇ ਦੁਸ਼ਮਣਾਂ ਨਾਲ ਕਿਵੇਂ, ਜਦੋਂ ਤਾਕਤ ਹੀ ਨਾ ਰਹੇਗੀ ਅੰਨ ਤੋਂ ਬਿਨਾਂ, ਇਹ ਕਿਵੇਂ ਲੜਾਈ ਕਰਨਗੇ ਜੰਗ ਕਰਨਗੇ।
ਧੀਰਜ ਗਇਓ ਛੁੱਟ ਸਭ ਕਰੇ,
ਦੇਖੋ ਇਹਨਾਂ ਸਾਰੇ ਸਿੰਘਾਂ ਦਾ ਧੀਰਜ ਛੁੱਟ ਗਿਆ ਹੈ।
ਤੁਰਕ ਗਰੀਸ਼ਨ ਚੌਂਦ ਸ਼ਿਕੇਰੇ,
ਤੁਰਕਾਂ ਤੇ ਪਹਾੜੀਆਂ ਨੇ ਚਾਰੇ ਪਾਸਿਓਂ ਇਹਨਾਂ ਨੂੰ ਘੇਰਾ ਪਾਇਆ ਹੋਇਆ ਹੈ।
ਕਾਲ ਹੇਲ ਲੱਖੋਂ ਚੱਡ ਮਾਰੇ,
ਲੱਖਾਂ ਦੀ ਗਿਣਤੀ ਵਿੱਚ ਹੱਲਾ ਕਰਕੇ ਆਏ ਨੇ ਮਲੇਛ, ਔਰ ਸਿੰਘ ਵੀ ਹੱਲਾ ਕਰਕੇ ਉਹਨਾਂ ਨੂੰ ਮਾਰਦੇ ਹਨ।
ਕਿਦੋਂ ਛੁਦਤ ਹੈ ਪ੍ਰਾਣ ਨਿਕਾਰੇ,
ਤਾਂ ਉਹਨਾਂ ਦੇ ਹੱਥੀ ਮਾਰੇ ਜਾਣਗੇ ਜੇ ਉਹਨਾਂ ਕੋਲੋਂ ਬਚ ਕੇ ਤੇ ਭੁੱਖ ਨਾਲ ਮਾਰੇ ਜਾਣਗੇ।
ਸਭ ਕੋ ਅੰਤ ਲਖਿਓ ਅਬ ਆਵੇ, ਹਮ ਸਮੇਤ ਕਿਮ ਜੀਵਨ ਪਾਵੇ।
ਤਾਂ ਹੇ ਲਾਲ ਜੀ ਮੈਨੂੰ ਸਾਰਿਆਂ ਦਾ ਅੰਤ ਨਜ਼ਰ ਆ ਰਿਹਾ, ਮੈਨੂੰ ਤਾਂ ਏਦਾਂ ਜਾਪਦਾ ਵੀ ਸਾਡਾ ਵੀ ਜੀਵਨ ਨਹੀਂ ਰਹਿਣਾ, ਸਾਡੇ ਸਮੇਤ ਇਹਨਾਂ ਦੇ ਸਮੇਤ ਅਸੀਂ ਵੀ ਜੀਵਣਾ ਨਹੀਂ।
ਅਬ ਵੀ ਬਖਸ਼ੋ ਸੰਗਤ ਤੇਰੇ, ਕਿਉਂ ਦੁੱਖ ਭੁੱਖ ਵਰਤਾਏ ਬਡੇਰੇ।
ਅਜੇ ਵੀ ਬਖਸ਼ ਲੋ, ਇਹ ਤੁਹਾਡੀ ਸੰਗਤ ਹੈ, ਤੁਹਾਡੇ ਸਿੱਖ ਨੇ, ਕਿਉਂ ਇਹਨਾਂ ਦੇ ਵਿੱਚ ਦੁੱਖ ਭੁੱਖ ਵਰਤਾ ਰਹੇ ਹੋ।
ਸੁਣ ਮਾਤਾ ਤੇ ਆਪ ਹੀ ਉਚਾਰਾ, ਹਮ ਕੋ ਹੁਕਮ ਦੀਨ ਕਰਤਾਰਾ।
ਮਹਾਰਾਜ ਜੀ ਸੁਣ ਕੇ ਕਹਿੰਦੇ ਮਾਤਾ ਜੀ ਅਸੀਂ ਆਪ ਕੁਝ ਨਹੀਂ ਕਰ ਰਹੇ, ਅਸੀਂ ਕਰਤਾਰ ਦੀ ਰਜਾ ਵਿੱਚ ਚੱਲ ਰਹੇ ਹਾਂ। ਸਾਨੂੰ ਜੋ ਕਰਤਾਰ ਨੇ ਹੁਕਮ ਕੀਤਾ ਹੈ, ਸਾਨੂੰ ਜੋ ਅਕਾਲ ਪੁਰਖ ਨੇ ਹੁਕਮ ਕੀਤਾ ਤਿਵੇਂ ਵਰਤ ਰਹੇ ਹਾਂ।
ਤੋ ਇਹ ਪੰਥ ਸੁਧਾਰਨ ਕਰਿਓ,
ਤਾਂ ਇਹ ਪੰਥ ਅਸੀਂ ਸੁਧਾਰਿਆ, ਤਾਂ ਇਹ ਪੰਥ ਸਾਜਿਆ ਕਰਤਾ ਪੁਰਖ ਦੇ ਹੁਕਮ ਨਾਲ।
ਨਾਮ ਇਸ਼ਨਾਨ ਆਦਿ ਗੁਣ ਭਰਿਓ,
ਇਹਦੇ ਵਿੱਚ ਨਾਮ ਦਾਨ ਤੇ ਇਸ਼ਨਾਨ ਦਾ ਗੁਣ ਅਸੀਂ ਭਰਿਆ ਆਪਣੇ ਪੰਥ ਵਿੱਚ।
ਇਸ ਕੋ ਹਮ ਮਿਰਦਾਵਨ ਕਰੈ,
ਆਪਣੇ ਇਸ ਪੰਥ ਨੂੰ ਅਸੀਂ ਵਧਾਉਣਾ ਹੈ, ਆਪਣੇ ਇਸ ਪੰਥ ਵਿੱਚ ਅਸੀਂ ਵਾਧਾ ਕਰਨਾ ਹੈ।
ਨਹੀਂ ਗਾਲ ਬੇਕੀ ਚਿਤਰੈ,
ਅਸੀਂ ਆਪਣੇ ਪੰਥ ਨੂੰ ਗਾਲਣ ਦੀ ਇੱਛਾ ਨਹੀਂ ਰੱਖਦੇ ਕਿ ਅਸੀਂ ਆਪਣੇ ਪੰਥ ਨੂੰ ਗਾਲੀਏ।
ਪੂਜਾ ਕੋਲੇ ਕਰ ਜਬ ਖੈ,
ਜਿਹੜਾ ਪੂਜਾ ਦਾ ਧਾਨ ਹੈ ਇਹ ਜਦੋਂ ਮੇਰੇ ਸਿੰਘ ਲੈ ਕੇ ਖਾਣਗੇ,
ਇਸਤੇ ਪੰਥ ਘੱਟ ਬਲ ਹੈ,
ਇਹਦੇ ਨਾਲ ਮੇਰੇ ਪੰਥ ਦਾ ਬਲ ਘਟੇਗਾ, ਮੇਰੇ ਸਿੰਘਾਂ ਦੀ ਤਾਕਤ ਘਟੇਗੀ ਔਰ ਇਹਨਾਂ ਦਾ ਖਾਤਮਾ ਹੋਵੇਗਾ।
ਸੁਣੋ ਮਾਤ ਇਹ ਪੂਜਾ
ਅੰਸ਼, ਇਹ ਜਿਹੜੀ ਪੂਜਾ ਦੀ ਅੰਸ਼ ਹੈ, ਜਿਹੜਾ ਪੂਜਾ ਦਾ ਧਾਨ ਹੈ,
ਜ਼ਹਿਰ ਹੈ ਬਲ ਬੁਦੈ ਪ੍ਰੰਤ,
ਇਹ ਜ਼ਹਿਰ ਹੈ, ਇਸ ਜ਼ਹਿਰ ਦੇ ਨਾਲ ਬਲ ਦਾ ਵੀ ਨਾਸ ਹੁੰਦਾ ਤੇ ਬੁੱਧੀ ਦਾ ਵੀ ਨਾਸ ਹੋ ਜਾਂਦਾ, ਬੁੱਧੀ ਵੀ ਭ੍ਰਸ਼ਟ ਹੋ ਜਾਂਦੀ ਇਹਨੂੰ ਖਾ ਕੇ।
ਰਣਹਿਤ ਪੰਥ ਖਰੇ ਮੈਂ ਕੀਨ,
ਮੈਂ ਜੰਗ ਲੜਨ ਵਾਸਤੇ ਤਾਂ ਆਪਣਾ ਪੰਥ ਸਾਜਿਆ।
ਸ਼ੁਧਤ ਨਗਨ ਹੀ ਨੀਕੇ ਚੀਨ,
ਭਾਵੇਂ ਭੁੱਖਾ ਭਾਵੇਂ ਨੰਗਾ ਤਾਂ ਵੀ ਚੰਗਾ ਜਾਣੋ, ਭਾਵੇਂ ਭੁੱਖਾ ਤੇ ਭਾਵੇਂ ਨੰਗਾ ਤਾਂ ਵੀ ਚੰਗਾ ਹੈ।
ਨਰਕ ਵਿਖੇ ਨਹੀਂ ਸਕੋ ਪਾਵੋ,
ਮੈਂ ਪੂਜਾ ਦਾ ਧਾਨ ਆਪਣੇ ਪੰਥ ਨੂੰ ਖਵਾ ਕੇ ਨਰਕਾਂ ਚ ਨਹੀਂ ਪਾਉਣਾ।
ਬੁਰਾ ਨਾ ਕਰੋ ਗੁਣ ਸਿੱਖ ਰਾਵੋ,
ਮੈਂ ਆਪਣੇ ਪੰਥ ਦਾ ਬੁਰਾ ਨਹੀਂ ਕਰਨਾ, ਮੈਂ ਤਾਂ ਇਹਨਾਂ ਨੂੰ ਗੁਣ ਕਰਕੇ ਭਲਾ ਕਰ ਰਿਹਾ ਹਾਂ।
ਜਿਸ ਬਿਦ ਹੈ ਪੁੱਤਰ ਹਮ ਤੇਰੇ, ਬਿਖ ਨਾ ਦੇ ਸਕੇ ਕਿਸ ਬੇਰੇ,
ਜਿਵੇਂ ਅਸੀਂ ਤੇਰੇ ਪੁੱਤਰ ਆ ਤੇ ਤੂੰ ਸਾਨੂੰ ਜ਼ਹਿਰ ਦੇਵੇਂਗੀ, ਤੂੰ ਸਾਨੂੰ ਕਦੇ ਜ਼ਹਿਰ ਨਹੀਂ ਦੇਵੇਂਗੀ, ਇਸੇ ਤਰ੍ਹਾਂ ਮੇਰਾ ਪੰਥ ਮੇਰਾ ਪੁੱਤਰ ਹੈ ਤੇ ਮੈਂ ਆਪਣੇ ਪੁੱਤਰ ਨੂੰ ਕਦੇ ਬਿਖ ਨਹੀਂ ਦੇ ਸਕਦਾ, ਕਦੇ ਜ਼ਹਿਰ ਨਹੀਂ ਦੇ ਸਕਦਾ।
ਤਿਮ ਹਮ ਸਿੱਖ ਪੁੱਤਰਨ ਕਿਸ
ਪੰਥੇ, ਇਹ ਸਿੱਖ ਮੇਰੇ ਪੁੱਤਰਾਂ ਦੀ ਨਿਆਈ ਹਨ।
ਬਿਖ ਪੂਜਾ ਦੇ ਕਰੈ ਘਾਤੇ,
ਇਹਦਾ ਧਾਨ ਜ਼ਹਿਰ ਹੈ, ਮੈਂ ਇਹ ਜ਼ਹਿਰ ਦੇ ਕੇ ਆਪਣੇ ਪੁੱਤਰ ਨੂੰ ਕਿਵੇਂ ਮਾਰਾਂ।
ਪਾਲਿਓ ਚੋਂ ਕਰੋ ਵਡੇਰਾ,
ਮੈਂ ਤਾਂ ਆਪਣੇ ਇਸ ਪੰਥ ਪੁੱਤਰ ਨੂੰ ਪਾਲ ਕੇ ਵੱਡਾ ਕਰਨਾ ਚਾਹੁੰਦਾ ਹਾਂ।
ਭੋਗੈ ਸੁੱਖ ਕਨੇਰਾ,
ਲੋਕ ਪਰਲੋਕ ਵਿੱਚ ਦੋਹਾਂ ਜਹਾਨਾਂ ਚ ਸੁੱਖ ਪ੍ਰਾਪਤ ਹੋਣਗੇ।
ਸਤਦਰੋ ਮੈਂ ਜੋ ਧਨ ਰਾਖਾ,
ਜਿਹੜਾ ਧਨ ਅਸੀਂ ਸੱਤ ਲੋਕ ਦਰਿਆ ਵਿੱਚ ਰੱਖਿਆ ਹੋਇਆ,
ਸ਼ੁੱਧ ਕਰਨ ਕੀਤੇ ਅਬਲਾਖਾ,
ਉੱਥੇ ਪਿਆ ਸ਼ੁੱਧ ਹੋ ਜਾਏਗਾ, ਉਹ ਵੀ ਮੇਰੇ ਪੰਥ ਨੇ ਹੀ ਵਰਤਣਾ ਬਾਅਦ ਵਿੱਚ, ਪਰ ਉਹ ਜਿਹੜਾ ਸੱਤ ਲੋਕ ਦਰਿਆ ਚ ਤਾਂ ਰੱਖਿਆ ਵੀ ਉਹ ਪੂਜਾ ਦਾ ਧਨ ਸ਼ੁੱਧ ਹੋ ਜਾਏ।
ਜਿਮ ਬਿਖ ਕੋ ਮਾਰਨ ਕਰ ਲੇ,
ਕਹਿੰਦੇ ਵੀ ਸ਼ੁੱਧ ਕਿਵੇਂ ਹੋਣ ਦਾ ਮਤਲਬ ਹੈ, ਕਹਿੰਦੇ ਜਿਵੇਂ ਜ਼ਹਿਰ ਉਦਾਂ ਖਾ ਲਵੇ ਬੰਦਾ ਤਾਂ ਮਾਰ ਦਿੰਦਾ ਹੈ, ਪਰ ਜੇ ਉਸੇ ਜ਼ਹਿਰ ਨੂੰ
ਪੁਨ ਖਾਏ ਰੋਗਨ ਨੇ ਦੇ,
ਉਹ ਜ਼ਹਿਰ ਮਾਰ ਕੇ ਉਹਦੀ ਜੜੀ ਬੂਟੀ ਦਵਾਈ ਬਣਾ ਲਈ ਜਾਵੇ, ਉਹ ਖਾਓ ਤੇ ਫਿਰ ਉਹਦੇ ਨਾਲ ਰੋਗ ਖਤਮ ਹੋ ਜਾਂਦੇ ਨੇ, ਹੁੰਦਾ ਜ਼ਹਿਰ ਹੀ ਹੈ, ਪਰ ਉਹ ਜ਼ਹਿਰ ਨੂੰ ਜੇ ਕਿਤੇ ਦਵਾਈ ਬਣਾ ਲਿਆ ਜਾਵੇ, ਉਹਨੂੰ ਮਾਰ ਕੇ ਜ਼ਹਿਰ ਨੂੰ ਖਤਮ ਕਰਕੇ ਦਵਾਈ ਬਣਾ ਲਿਆ ਜਾਵੇ, ਫਿਰ ਰੋਗ ਖਤਮ ਕਰਦਾ। ਇਸੇ ਤਰ੍ਹਾਂ ਇਹ ਪੂਜਾ ਦਾ ਧਾਨ ਸਤਲੂ ਚ ਰੱਖਿਆ, ਅਸੀਂ ਸ਼ੁੱਧ ਕਰਕੇ ਖਾਲਸੇ ਨੂੰ ਦੇਣਾ ਹੈ।
ਤੇ ਪੂਜਾ ਕੋ ਧਨ ਸ਼ੁੱਧ ਹੋਏ,
ਇਸੇ ਤਰ੍ਹਾਂ ਇਹ ਪੂਜਾ ਦਾ ਧਾਨ ਸ਼ੁੱਧ ਹੋਵੇਗਾ।
ਸਿੱਖ ਪੁੱਤਰ ਲੈ ਦੇ ਸੋਏ,
ਧਾਨ ਆਪਣੇ ਸਿੱਖ ਪੁੱਤਰਾਂ ਨੂੰ ਅਸੀਂ ਲੈ ਕੇ ਦੇਵਾਂਗੇ।
ਹੁਣ ਹੈ ਸਭ ਕੋ ਸੁੱਖ ਭਾਰੀ,
ਧਨ ਜਿਹੜਾ ਮੇਰੇ ਪੰਥ ਵਾਸਤੇ ਸੁਖਕਾਰੀ ਹੋਵੇਗਾ।
ਸਮੋ ਹੋਏ ਜਵਲੀ ਨਿਕਾਰੇ,
ਹੋਵੇਗਾ ਮੇਰਾ ਪੰਥ ਇਸ ਧਨ ਨੂੰ ਕੱਢ ਲਵੇਗਾ।
ਇੱਕ ਸਿੱਖ ਅਮਰੋ ਸ਼ੁਭ ਹੋਏ,
ਹੋਵੇਗਾ ਆਉਣ ਵਾਲੇ ਸਮੇਂ ਵਿੱਚ ਮੇਰਾ ਇੱਕ ਇਹੋ ਜਿਹਾ ਸਿੱਖ,
ਪੱਠੇ ਤਾਂ ਧਨ ਲੈ ਤੋਏ,
ਅਸੀਂ ਭੇਜਾਂਗੇ, ਉਹ ਇੱਥੋਂ ਇਹ ਸਾਰਾ ਧਨ ਪ੍ਰਾਪਤ ਕਰ ਲਵੇਗਾ।
ਤਪ ਤਾਪੈ ਪੁਨ ਹੋਏ ਸੁਖਾਰੇ,
ਔਰ ਉਹ ਤਪ ਨੂੰ ਤਪ ਕੇ ਮੇਰਾ ਖਾਲਸਾ ਪੰਥ ਸੁਖਾਲਾ ਹੋ ਜਾਵੇਗਾ।
ਦੋਹੇਰਾ ਪਛਮ ਤੇ ਉੱਠ ਖਾਲਸਾ ਚਮਕੈ ਪੂਰਵ ਪੰਥ,
ਕਹਿੰਦੇ ਪੱਛਮ ਤੋਂ ਮੇਰਾ ਖਾਲਸਾ ਚਮਕੇਗਾ ਔਰ ਪੂਰਬ ਦਿਸ਼ਾ ਵਾਲੇ ਪਾਸੇ ਤੱਕ ਮੇਰਾ ਪੰਥ ਵਧਦਾ ਜਾਵੇਗਾ।
ਦੁਰੇ ਦੁਸ਼ਟ ਸਭ ਪਰਬ ਤੇ ਮੋਨ ਮੋਰਜ ਕੁਪੰਥ,
ਦੁਸ਼ਟ ਪਰਬਤੀ ਨੇ ਆ ਮੌਨ ਕਹਿੰਦੇ ਨੇ ਜਿੰਨੇ ਗੋਰੇ ਹੋਣਗੇ ਆਉਣ ਵਾਲੇ ਸਮੇਂ ਚ ਅੰਗਰੇਜ਼ਾਂ ਦਾ ਰਾਜ ਉਹ ਸਾਰਾ ਛੁਪ ਜਾਵੇਗਾ, ਮੇਰਾ ਪੰਥ ਸਭ ਤੇ ਬਲੀ ਹੋਵੇਗਾ।
ਖਾਲਸਾ ਮਿਲੇ ਮੇਰੇ ਖਾਲਸਾ ਮਿਲੇ ਮੇਲ ਕਰ ਖਾਲਸਾ ਟੂਟੇ ਦਿਵਸ।
ਜਿਹੜਾ ਖਾਲਸੇ ਨਾਲ ਮੇਲ ਕਰੇਗਾ ਉਹ ਖਾਲਸੇ ਨਾਲ ਮੇਲ ਕਰਕੇ ਬਚਿਆ ਰਹੇਗਾ।
ਮਿੱਤਰ ਹਿੰਦ ਵੀ ਮੋਲ ਵੀ ਗੋਰੇ ਤੁਨੀ ਤੁਵੰਤ।
ਔਰ ਕਹਿੰਦੇ ਜਿਹੜਾ ਖਾਲਸੇ ਦੇ ਸਰਣ ਵਿਚ ਆਏਗਾ ਉਹ ਭਾਵੇਂ ਹਿੰਦੂ ਮੋਲ ਵੀ ਗੋਰੇ ਸੁੰਨੀ ਬੰਸ ਵਾਲੇ ਹੋਣ ਉਹੀ ਬਚਣਗੇ।
ਬਲੀ ਹੋਏਗਾ ਖਾਲਸਾ ਤੁਰਕ ਤੋੜੇਗਾ ਮੌਨ।
ਖਾਲਸਾ ਬਲੀ ਹੋਵੇਗਾ ਔਰ ਤੁਰਕਾਂ ਨੂੰ ਔਰ ਜਿਹੜੇ ਮੌਨ ਗੋਰੇ ਨੇ ਉਹਨਾਂ ਦੇ ਉੱਤੇ ਵੀ ਮੇਰਾ ਖਾਲਸਾ ਬਲਵਾਨ ਹੋਵੇਗਾ।
ਲੁੱਟੇਗਾ ਉਹ ਪਰਜਾ ਦੁਖੀ ਨਿਆਉ ਜਾਏਗਾ ਆਉਣ।
ਤੁਰਕਾਂ ਨੇ ਮੇਰੇ ਖਾਲਸੇ ਨੇ ਤੁਰਕਾਂ ਕੋਲ ਇਸ ਤਰ੍ਹਾਂ ਬਚਾਉਣਾ ਕਿਉਂਕਿ ਇਹ ਪਰਜਾ ਨੂੰ ਦੁੱਖ ਦੇਣ ਵਾਲੇ ਨੇ, ਬੇਨਿਆਈ ਕਰਨ ਵਾਲੇ ਨੇ ਔਰ ਮੇਰਾ ਖਾਲਸਾ ਇਨਸਾਫ ਕਰਨ ਵਾਲਾ ਹੋਵੇਗਾ।
ਸਿੱਖਣੀ ਹੋਏ ਬਿਵਿਚਾਰਣੀ ਪੁਰਖ ਤੁਰਕ ਕੀ ਆਤ।
ਔਰ ਕਹਿੰਦੇ ਨਾ ਤੁਰਕਾਂ ਨੂੰ ਅਸੀਂ ਸਿੱਖਿਆ ਦੇਣੀ, ਮੇਰਾ ਖਾਲਸਾ ਸਿੱਖਿਆ ਦੇਵੇਗਾ, ਇਹਨਾਂ ਨੂੰ ਮਤ ਦੇ ਕੇ ਸਮਝਾਵੇਗਾ।
ਤਾਂ ਦਿਨ ਉਪਜੈ ਖਾਲਸਾ ਸਭ ਵੱਲੋਂ ਕੋ ਪਿਆਸ।
ਮੇਰਾ ਖਾਲਸਾ ਇਸ ਪ੍ਰਕਾਰ ਪ੍ਰਗਟ ਹੋਵੇਗਾ ਮਾਤਾ ਜਿਹੜਾ ਸਾਰੇ ਵਰਣਾ ਤੋਂ ਉੱਪਰ ਹੋਵੇਗਾ ਔਰ ਸਾਰੇ ਵਰਣ ਚਾਹੁਣਗੇ ਅਸੀਂ ਖਾਲਸਾ ਬਣੀਏ।
ਸੁਣ ਕੇ ਮਾਤਾ ਤੋਸ਼ਨੇ ਮੈਂ ਬੋਲੀ ਸੁਤਹੇਰ।
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਤਾ ਜੀ ਚੁੱਪ ਹੋ ਗਏ, ਫਿਰ ਨੀ ਕੁਝ ਬੋਲੇ।
ਅੰਤਰ ਜਾਮੀ ਜਾਣ ਕੇ ਸ਼੍ਰੀ ਮੁਕਤੇ ਕੈ ਫੇਰ।
ਅੰਤਰਜਾਮੀ ਜਾਣ ਕੇ ਉਸ ਵੇਲੇ ਫੇਰ ਬੋਲੇ, ਕਹਿਣ ਲੱਗੇ
ਪਿਆਰੋ ਧਨ ਹੈ ਮਾਤ ਕੋ ਇਹ ਜਾਨੀ ਅਬ ਜਾਏ।
ਇਸ ਤਰ੍ਹਾਂ ਜਾਣਿਆ ਜਾਂਦਾ ਵੀ ਇਹ ਜਿਹੜੀ ਮਾਇਆ ਅਸੀਂ ਸਤਲੁਜ ਦਰਿਆ ਵਿਚ ਰੁੜ ਰਹੇ ਹਾਂ ਮਾਤਾ ਨੂੰ ਪਿਆਰਾ ਲੱਗਦਾ।
ਰਹਿਣ ਦੇ ਤ ਪਰਿਵਾਰ ਕੋ ਬਦਨ ਦੇ ਤ ਮੈਂ ਕਾਏ।
ਕਿਉਂਕਿ ਇਹ ਜਿਹੜਾ ਪੂਜਾ ਦਾ ਧਾਨ ਹੈ ਇਹ ਪਰਿਵਾਰ ਨੂੰ ਖਤਮ ਕਰਨ ਵਾਲਾ, ਖਾਤਮਾ ਕਰਨ ਵਾਲਾ, ਇਹ ਪਰਿਵਾਰਾਂ ਵਿਚ ਵਾਧਾ ਨਹੀਂ ਹੋਣ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਕਲਗੀਧਰ ਜੀ ਇਸ ਪ੍ਰਕਾਰ ਨਾਲ ਕੌਤਕ ਵਰਤਾ ਰਹੇ ਨੇ ਮਹਾਰਾਜ ਜੀ ਦਾ। ਹੋਰ ਪਾਵਨ ਪਵਿੱਤਰ ਇਤਿਹਾਸ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਪ੍ਰਸੰਗਾਂ ਵਿਚ ਸਰਵਣ ਕਰੋਗੇ।